ਮਾਰੂ ਮਹੱਲਾ ਪਹਿਲਾ ਅਸੁਰ ਸੰਘਾਰਨ ਰਾਮ ਹਮਾਰਾ ਘਟ ਘਟ ਰਮਈਆ ਰਾਮ ਪਿਆਰਾ ਨਾਲੇ ਅਲੱਖ ਨਾ ਲਖੀਏ ਮੂਲੇ ਗੁਰਮੁਖੀ ਲਿਖ ਵਿਚਾਰਾ ਹੈ
ਅਸੁਰ ਸੰਘਾਰਨ ਰਾਮ ਹਮਾਰਾ ਜਿਹੜਾ ਹਮਾਰਾ ਰਾਮ ਹੈ ਨਾ ਪੰਡਤ ਵਾਲਾ ਰਾਮ ਨੀ ਹੈ ਹਮਾਰਾ ਦੇਖੋ ਇੱਥੇ ਵੀ ਰਾਮ ਹਮਾਰਾ ਕਿਹਾ ਭਗਤਾਂ ਨੇ ਵੀ ਹਮਾਰਾ ਰਾਮ ਕਿਹਾ ਦਸਮ ਪਾਤਸ਼ਾਹ ਨੇ ਵੀ ਹਮਾਰਾ ਕਿਹਾ ਰਾਮ ਪੁਰਾਣੇ ਕਿਹਾ ਦਸ ਅਵਤਾਰ ਨੇ ਜਿਹਨਾਂ ਚ ਹਮਾਰਾ ਰਾਮ ਹੈ ਹਮਾਰਾ ਤੁਹਾਰਾ ਰਾਮ ਦੋ ਕਰਤੇ ਇਹਨਾਂ ਦਾ ਰਾਮ ਯੁੱਧੇ ਵਾਲਾ ਸਾਡਾ ਰਾਮ ਸਰਬ ਵਿਆਪੀ ਹੈ ਸਾਰਿਆਂ ਦੇ ਵਿੱਚ ਹੈ ਅਸਰ ਸੰਘਾਰਨ ਰਾਮ ਹਮਾਰਾ ਸਾਡਾ ਜਿਹੜਾ ਰਾਮ ਹੈ ਨਾ ਅਸੁਰ ਸੰਘਾਰਨ ਅਸੁਰ ਕੀ ਹੈ ਜਿਹੜੀ ਵਿਰੋਧੀ ਸੁਰ ਹੈ ਨਾ ਜਿਹੜੀ ਸਾਡੇ ਅੰਦਰ ਸੁਰ ਹੁਕਮ ਦਾ ਵਿਰੋਧ ਕਰਨ ਵਾਲੀ ਹੈ ਆਪਾਂ ਕਹਿੰਦੇ ਉਹਨਾਂ ਦੀ ਸੁਰ ਨਹੀਂ ਮਿਲਦੀ ਉਹਨਾਂ ਦੀ ਸਲਾਹ ਨਹੀਂ ਮਿਲਦੀ ਉਹਨਾਂ ਦੀ ਵਿਚਾਰਧਾਰਾ ਨਹੀਂ ਮਿਲਦੀ ਸਾਡੀ ਜਿਹੜੀ ਵਿਚਾਰਧਾਰਾ ਹੈ ਪਰਮੇਸ਼ਰ ਨਾਲ ਮਿਲਾਉਣੀ ਹੈ ਅਸੀਂ ਸੱਚ ਨਾਲ ਅਸਰ ਸੰਘਾਰਨ ਰਾਮ ਮਹਾਰਾਜ ਹਮਾਰਾ ਰਾਮ ਵਿਰੋਧੀ ਸੁਰ ਹੈ ਜਿਹੜੀ ਸੱਚ ਦਾ ਵਿਰੋਧ ਕਰਨ ਵਾਲੀ ਜਿਹੜੀ ਸੁਰ ਹੈ ਉਹਦਾ ਸੰਘਾਰ ਕਰਨ ਵਾਲਾ ਕਿਸੇ ਬੰਦੇ ਦਾ ਸੰਘਾਰ ਨਹੀਂ ਕਰਨਾ ਹੈ ਅਸਲ ਕੋਈ ਰਾਕਸ਼ਸ ਦੀ ਗੱਲ ਨਹੀਂ ਹੈ ਸੁਰਾਂ ਦੋ ਨੇ ਇੱਕ ਸੁਰ ਸਾਧਨਾ ਕਰਨੀ ਹੈ ਅਸੀਂ ਹੁਕਮ ਦੇ ਨਾਲ ਇੱਕ ਸੁਰ ਹੋਣੇ ਹੁਕਮ ਦਾ ਵਿਰੋਧ ਕਰਨ ਵਾਲਾ ਜਿਹੜਾ ਆਪਣੇ ਭਾਣੇ ਚੱਲਦੇ ਨੇ ਉਹਨਾਂ ਦਾ ਜਿਹੜਾ ਸੁਰ ਹੈ ਆਪਣੇ ਭਾਣੇ ਵਾਲੀ ਸੁਰ ਦਾ ਸੰਘਾਰ ਕਰਨ ਵਾਲਾ ਰਾਮ ਹੈ ਹਮਾਰਾ ਘੱਟ ਘੱਟ ਰਮਈਆ ਰਾਮ ਪਿਆਰਾ ਉਹ ਸਾਰਿਆਂ ਦੇ ਅੰਦਰ ਰਾਮ ਪਿਆਰਾ ਸਾਰਿਆਂ ਦੇ ਅੰਦਰ ਹੈ ਹਮਾਰਾ ਸਾਰਿਆਂ ਦੇ ਅੰਦਰ ਹੈ ਇਹਨਾਂ ਦਾ ਪਤਾ ਨਹੀਂ ਕਿਹਦੇ ਅੰਦਰ ਹੈ ਕਿ ਨਹੀਂ ਹੈ ਹੁਣ ਕਿੱਥੇ ਹੈ ਇਹ ਜਾਣਨ ਅਯੁੱਧਿਆ ਦੇ ਵਿੱਚ ਸੀ ਕੋਈ ਕਹਾਣੀ ਹੈ ਘੜੀ ਹੋਈ ਹੈ ਬਣਾਈ ਹੋਈ ਹੈ ਸੱਚੀ ਝੂਠੀ ਇਹ ਜਾਣਨ ਸੀ ਜਾਂ ਨਹੀਂ ਸੀ ਇਹਨਾਂ ਨੂੰ ਪਤਾ ਹੋਊਗਾ ਪਰ ਇਸ ਵਕਤ ਰਾਮ ਉਹ ਕਿਤੇ ਹੈ ਨਹੀਂ ਨਾਲੇ ਹੀ ਆ ਕਹਿੰਦੇ ਅਲੱਖ ਨਾ ਲਖੀਏ ਮੂਲੇ ਉਹ ਹੁਣ ਵੀ ਨਾਲੇ ਹੈ ਸਾਡੇ ਸਾਰਿਆਂ ਦੇ ਸਾਡੇ ਵਾਲਾ ਰਾਮ ਤਾਂ ਹੁਣ ਵੀ ਨਾਲੇ ਹੀ ਹੈ ਸਾਡੇ ਸਾਰਿਆਂ ਦੇ ਨਾਲੇ ਅਲੱਖ ਹੈ ਪਰ ਦਿੰਦਾ ਨਹੀਂ ਨਾ ਲਖੀਏ ਮੂਲੇ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ ਅੱਖ ਨੂੰ ਉਹ ਗੁਰਮੁਖੀ ਲਿਖ ਵਿਚਾਰਾ ਹੈ ਇਹ ਗੁਰਮੁਖਾਂ ਦੀ ਜਿਹੜੀ ਲਿਖਤ ਹੈ ਨਾ ਸਾਨੂੰ ਮਿਲੀ ਇਹ ਵਿਚਾਰੀ ਹੈ ਅਸੀਂ ਇਹ ਤਾਂ ਪਤਾ ਲੱਗਿਆ ਇਹਦਾ ਗੁਰਬਾਣੀ ਗੁਰਮੁਖਾਂ ਦੀ ਲਿਖਤ ਹੈ ਇਹਦੇ ਪਿੱਛੇ ਕਬੀਰ ਨੇ ਵਿਚਾਰੀ ਸੀ ਉਹ ਵੀ ਗੁਰਮੁਖਾਂ ਦੀ ਲਿਖਤ ਸੀ ਜਿਹੜੀ ਉੱਥੇ ਪੜ੍ਹ ਕੇ ਆਇਆ ਸੀ ਮਗਰ ਉਹ ਜੋ ਵਿਚਾਰਿਆ ਸੀ ਉਹਨੇ ਮੰਨਦੇ ਵੀ ਨੇ ਗੁਰਮੁਖ ਵੀ ਮੰਨਦੇ ਨੇ ਵੀ ਸਾਰਿਆਂ ਦੇ ਅੰਦਰ ਆਰਾਮ ਹਾਂਜੀ
ਤੇ ਅਸੁਰ ਸ਼ਬਦ ਦਸਮ ਚ ਵੀ ਕਾਫੀ ਆਉਂਦਾ ਹੈ ਜੀ
ਹਾਂਜੀ ਹਾਂਜੀ
145 ਵਾਰ ਇਹ ਸ਼ਬਦ ਦਸਮ ਚ ਆਇਆ ਹੈ ਤੇ 14 ਵਾਰ ਇਹ ਸ਼ਬਦ ਆਦਿ ਚ ਆਇਆ ਜੀ
ਦਸਮ ਚ ਜ਼ਿਆਦਾ ਆਊਗਾ
ਹਾਂਜੀ ਤ੍ਰਿਭਵਨ ਮਹੀਪ ਸੁਰ ਨਾਲ ਅਸੁਰ ਇਹ ਤਾਂ ਸ਼ੁਰੂ ਚ ਆ ਗਿਆ ਜਾਪ ਸਾਹਿਬ ਚ ਆ ਗਿਆ ਪਹਿਲਾਂ ਤਾਂ
ਹਾਂਜੀ ਹਾਂ
ਤੇ ਆਦਿ ਚ ਵੀ ਬੜਾ ਸਪਸ਼ਟ ਹੈ ਵੀ ਹੈ ਕੌਣ ਅਸੁਰ ਬਾਰੇ ਬਹੁਤ ਸਪਸ਼ਟ ਹੈ ਜੀ ਕੋਈ ਬਹੁਤ ਵਾਲਾ ਜੇਮਾ ਨਹੀਂ ਹੈ ਆਮ ਬੰਦਾ ਸਮਝ ਸਕਦਾ ਦੁਖਦਾਤਾ ਦੁਖ ਮੇਟਣੋ ਸਤਿਗੁਰ ਅਸੁਰ ਸੰਘਾਰ ਇਹਦਾ ਮਤਲਬ ਸਤਿਗੁਰ ਜੋ ਰਾਮ ਹੈ ਉਹੀ ਅਸੁਰ ਸੰਘਾਰ ਹੈ
ਇਹ ਉਹ ਰਾਵਣ ਦੇ ਉਹ ਇਹਨਾਂ ਨੇ ਬਣਾ ਲਏ ਨਾ ਬਾਹਰ ਅਸੁਰ ਬੰਦੇ ਸਾਲ ਦੇ ਅਸਲ ਦੇ ਵਿੱਚ ਅਸੁਰ ਹੈ ਆਪੇ ਨੇ ਅਸੁਰ ਤਾਂ ਹੈਗੇ ਨੇ ਆਪ ਇਹ ਪੰਡਤ ਤੋਂ ਬੜਾ ਤਾਂ ਕੋਈ ਅਸੁਰ ਹੈ ਨਹੀਂ ਹੈ ਚਲੋ ਸਿੱਖਿਆ ਹੀ ਉਲਟੀ ਦਿੰਦਾ ਸਿਮਰਤ ਸ਼ਾਸਤਰ ਸਾਰੇ ਅਸੁਰਾਂ ਦੇ ਲਿਖੇ ਨੇ ਵਿਰੋਧੀ ਸੁਰ ਹੈ ਉਹ ਪੁੰਨ ਪਾਪ ਵਿਚਾਰਦੇ ਨੇ ਜਿੱਥੇ ਪੁੰਨ ਪਾਪ ਹੈ ਉੱਥੇ ਦੂਜੀ ਸੁਰ ਹੈ ਜਿਹੜੇ ਜੱਗ ਕਰਦੇ ਨੇ ਜੋਤਿਸ਼ ਹੈ ਸਭ ਕੁਛ ਇਹਨਾਂ ਦਾ ਅਸੁਰ ਹੈ ਉਹ ਸੱਚ ਤੋਂ ਵਿਰੋਧੀ ਸੁਰ ਹੈ
ਠੀਕ ਹੈ
ਉਹ ਤੋਂ ਬਾਗੀ ਬਣਾਉਣ ਵਾਲੀ ਗੱਲ ਹੈ ਇਹਨਾਂ ਦੀ ਸਾਰੀ ਉਹ
ਹਾਂਜੀ ਅਗਿਆਨਤਾ ਨੂੰ ਅਸੁਰ ਕਿਹਾ ਚਾਰੇ ਕਿਲਵਿਖ ਹੁਣ ਅੱਗ ਕੀਏ ਹੋਆ ਅਸੁਰ ਸੰਘਾਰ
ਹਾਂ
ਅਸੁਰ ਦਾ ਸੰਘਾਰ ਹੋਇਆ ਜਦੋਂ ਪਾਪਾਂ ਦਾ ਨਾਸ ਹੋਇਆ
ਵਿਰੋਧੀ ਸੁਰ ਦਾ ਸੰਘਾਰ ਹੋ ਗਿਆ ਜੋ ਵਿਰੋਧੀ ਖਿਆਲ ਵਿਰੋਧੀ ਨੇ ਜੋ ਅੰਦਰ ਸਾਡੇ ਉੱਠ ਰਹੀ ਹੈ
ਆਸਾ ਮਹੱਲਾ ਪੰਜਵਾਂ ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ। ਜਿਹੜੇ ਸੁਰ ਨਰ ਹੈ ਉਹ ਤਾਂ ਦੇਵ ਹੋ ਗਏ, ਜਿਹੜੇ ਅਸੁਰ ਹੈ ਉਹ ਤ੍ਰੈ ਗੁਣਾਂ ਚ ਫਸੇ ਆ ਜੀ।
ਤ੍ਰੈ ਗੁਣ ਮਾਇਆ ਵਾਲੇ ਨੂੰ ਸਰਗੁਣ ਕਹਿ ਕੇ ਇਹਨਾਂ ਨੇ ਤਾਂ ਬਣਾਤੇ ਸਾਰ, ਜਿਹਨਾਂ ਨੇ ਤਾਂ ਰੱਬ ਬਣਾਤੇ ਉਹ ਤ੍ਰੈ ਗੁਣ ਵਾਲੇ। ਜਿਹੜੇ ਤ੍ਰੈ ਗੁਣ ਵਾਲੇ ਨੇ ਉਹ ਤਾਂ ਇਹਨਾਂ ਨੇ ਸਰਗੁਣ ਬਣਾਤੇ।
ਇੱਥੇ ਤਾਂ ਬੜਾ ਸਪਸ਼ਟ ਲਿਖਿਆ ਜੀ, ਸੁਰ ਨਰ ਦੇਵ ਸੁਰ ਤ੍ਰੈ ਗੁਣੀਆਂ ਸਗਲੋ ਭਵਨ ਲੂਟਿਓਰੀ।
ਹੁਣ ਇਹਨਾਂ ਨੂੰ ਵਿਵਸਥਾ ਪਈ ਪਈ ਆ, ਜਾਂ ਲੋਕ ਸਾਰੇ ਉੱਠ ਖੜੇ, ਸਾਰਿਆਂ ਨੂੰ ਉਹਨਾਂ ਨੂੰ ਸਮਝ ਆ ਗਈ, ਹੁਣ ਵਿਵਸਥਾ ਖੜੀ ਹੋ ਗਈ।
ਠੀਕ ਹੈ ਜੀ। ਫਿਰ ਆਉਂਦਾ ਜੀ ਰਾਮਕਲੀ ਦੱਖਣੀ ਚ, ਉਗਵੈ ਸੂਰ ਅਸੁਰ ਸੰਘਾਰੈ, ਉੱਚੋ ਦੇਖ ਦੇਖੀ ਸ਼ਬਦ ਵਿਚਾਰੈ।
ਹਾਂਜੀ ਹਾਂ।
ਉਪਰ ਆਦ ਅੰਤ ਤਹਿ ਲੋਏ, ਆਪੇ ਕਰੈ ਕਥੈ ਸੁਣੈ ਸੋਏ। ਸੁਰ ਦਾ ਮਤਲਬ ਮਨ ਦੀ ਗੱਲ ਆ ਰਹੀ ਹੈ ਜੀ।
ਹਾਂਜੀ ਹਾਂ। ਮਨ ਅਸੁਰ ਹੈ, ਉਹ ਪਾਪ ਪੁੰਨ ਦੋਨੋਂ ਭਾਈ, ਇੱਕ ਤਾਂ ਪੁੰਨ ਹੈ ਚਿੱਤ ਹੈ, ਇੱਕ ਪਾਪ ਹੈ ਮਨ, ਮਨ ਪਾਪੀ ਹੈ, ਮਨ ਜਪ ਜਿਹੜਾ ਹੈ ਮੋਹਿਆ ਹੋਇਆ ਮਾਇਆ ਦੇ ਵਿੱਚ, ਜਿਹੜਾ ਮਾਇਆ ਚ ਮੋਹਿਆ ਹੋਇਆ ਹੈ ਉਹ ਅਸੁਰ ਹੈ, ਜਿਹੜਾ ਮੂਰਤੀ ਪੂਜਾ ਕਰਦਾ ਅਸੁਰ ਹੈ। ਉਹ ਬਾਹਰਮੁਖੀ ਭਗਤੀ ਵਾਲੇ ਅਸੁਰ ਨੇ, ਅੰਤਰਮੁਖੀ ਭਗਤੀ ਵਾਲੇ ਅਸੁਰ ਨੇ।
ਸ਼ਿਵ ਬਿਰੰਚ ਅਸੁਰ ਸੁਰ ਜੇਤੇ, ਆ ਲਗਨੀ ਮਹਿਜਰ।
ਉਹ ਬਿਰੰਚ ਇਹਨੂੰ ਬ੍ਰਹਮਾ ਨੂੰ ਕਹਿੰਦੇ ਨੇ ਨਾ।
ਅੱਛਾ ਜੀ। ਸ਼ਿਵ ਬਿਰੰਚ ਅਸੁਰ ਸੁਰ ਜੇਤੇ ਕਾਲ ਅਗਨੀ ਮਹਿਜਰ। ਠੀਕ ਹੈ ਜੀ। ਸੁਰ ਦੀ ਗੱਲ ਅਰੇ ਦਸਮ ਚ ਜ਼ਿਆਦਾ ਸਪਸ਼ਟ ਹੈ ਫਿਰ।
ਹਾਂਜੀ ਹਾਂ।
ਘਟ ਘਟ ਰਮਈਆ, ਕੀ ਘਟ ਘਟ ਵਿੱਚ ਰਮਿਆ ਹੋਇਆ ਉਹ ਰਾਮ ਪਿਆਰਾ।
ਹਾਂ ਹਾਂ।
ਨਾਲੇ ਅਲਖ ਨਾਲ ਲਖੀਏ ਮੂਲੇ, ਮੂਲੇ ਦਾ ਮਤਲਬ ਕੀ ਹੈ ਇੱਥੇ ਜੀ?
ਕਤਈ।
ਅੱਛਾ, ਗੁਰਮੁਖੀ ਲਿਖ ਵਿਚਾਰਾ ਹੈ, ਪਰ ਫੇਰ ਵੀ ਗੁਰਮੁਖ ਨੇ ਵਿਚਾਰ ਲਿਖਤੀ ਜਰ ਕੀ ਅਲਖ ਸੀ ਹੈ ਜੀ?
ਗੁਰਮੁਖੀ ਲਿਖ ਦਾ ਮਤਲਬ ਲਿਖਤਾ ਹੈ, ਤੇ ਖੱਖੇ ਨੂੰ ਔਕੜ ਹੈ ਨਾ। ਉਹ ਵਿਚਾਰਾ ਹੈ, ਉਹ ਵਿਚਾਰੀ ਹੈ, ਅਸੀਂ ਤਾਂ ਉੱਥੋਂ ਪਤਾ ਲੱਗਿਆ, ਲਿਖਣਾ ਤਾਂ ਹੈ ਨੀ ਨਾਲ। ਫਿਰ ਅਗਲਾ ਕਹਿੰਦਾ ਤੇਰੇ ਕੋਲ ਕੀ ਸਬੂਤ ਹੈ? ਨਾਲ ਹੈ ਦੀਂਦਾ ਨੀ, ਤੇ ਸਬੂਤ ਕੀ ਹੈ? ਗੁਰਮੁਖੀ ਲਿਖ ਤੋਂ ਵਿਚਾਰਾ ਹੈ।
ਇਹ ਗੱਲ ਕਿਵੇਂ ਕਹਿ ਰਹੇ ਨਾਨਕ ਸਾਹਿਬ ਕੋਲ ਕਿਹੜੇ ਗੁਰਮੁਖ ਸੀ ਦਾ ਮਤਲਬ ਭਗਤਾਂ ਨੂੰ ਗੁਰਮੁਖ ਕਹਿ ਰਹੇ ਹੋ ਜੀ?
ਪਹਿਲੀ ਬਾਣੀ ਹੈ, ਗੁਰਮੁਖ ਕਬੀਰ ਹੈ, ਉੱਥੇ ਸਾਰੇ ਭਗਤ ਗੁਰਮੁਖ ਨੇ।
ਠੀਕ ਹੈ ਜੀ। ਗੁਰਮੁਖੀ ਸਾਧੂ ਸਰਣੀ ਤੁਮਾਰੀ, ਹਰੀ ਕਿਰਪਾ ਪ੍ਰਭ ਪਾਰ ਉਤਾਰੀ, ਅਗਨ ਪਾਣੀ ਸਾਗਰ ਅਤ ਗਹਿਰਾ, ਗੁਰ ਸਤਿਗੁਰ ਪਾਰ ਉਤਾਰਾ ਹੈ।
ਗੁਰਮੁਖੀ ਸਾਧੂ ਸਰਣ ਤੁਮਾਰੀ, ਜਿਹੜੇ ਗੁਰਮੁਖੀ ਆ ਤਾਂ ਸਾਧੂ ਹੈ, ਉਹ ਤੇਰੀ ਸ਼ਰਨ ਹੈ, ਹੁਕਮ ਦੀ ਸ਼ਰਨ ਹੈ ਉਹ। ਗੁਰਮੁਖ ਤਾਂ ਆਪ ਦੇ ਸਾਧੂ ਹੈ, ਪਰ ਫਿਰ ਵੀ ਉਹ ਹੁਕਮ ਦੀ ਸ਼ਰਨ ਚ, ਪਰਮੇਸ਼ਰ ਦੀ ਸ਼ਰਨ ਚ। ਕਰੀ ਕਿਰਪਾ ਪ੍ਰਭ ਪਾਰ ਉਤਾਰੀ, ਗੁਰਮੁਖ ਤੇ ਕਿਰਪਾ ਕੀਤੀ ਹੈ ਪਰਮੇਸ਼ਰ ਨੇ, ਪਾਰ ਉਤਾਰਤਾ। ਅਗਨ ਪਾਣੀ ਸਾਗਰ ਅਤ ਅਤ ਗਹਿਰਾ, ਗੁਰ ਸਤਿਗੁਰ ਪਾਰ ਉਤਾਰਾ ਹੈ। ਅਗਨ ਪਾਣੀ ਦਾ ਸਾਗਰ ਹੈ ਜਿਹੜਾ ਸਰੀਰ ਸਾਗਰ, ਇਹ ਅਤ ਖਾਰਾ ਅਤ ਗਹਿਰਾ, ਬੜਾ ਔਖਾ ਹੈ ਪਾਰ ਕਰਨਾ। ਗੁਰ ਸਤਿਗੁਰ ਪਾਰ ਉਤਾਰਾ, ਸਤਿਗੁਰ ਦੇ ਗਿਆਨ ਨੇ ਪਾਰ ਕੀਤਾ। ਕਿਹਨੂੰ? ਗੁਰਮੁਖ ਨੂੰ। ਗੁਰ ਸਤਿਗੁਰ ਪਾਰ ਉਤਾਰਾ ਹੈ, ਗੁਰਮੁਖ ਨੂੰ ਸਤਿਗੁਰ ਨੇ ਪਾਰ ਕੀਤਾ। ਉਹ ਗੁਰਮੁਖ ਨੇ ਸਾਨੂੰ ਲਿਖ ਕੇ ਦਿੱਤਾ, ਉਹ ਅਸੀਂ ਵਿਚਾਰੀ ਹੈ। ਅੱਗੇ ਗੁਰਮੁਖ ਦੀ ਗੱਲ ਹੈ, ਫਿਰ ਕਹਾਂ ਦੀ ਅਗਲੀ। ਗੁਰਮੁਖ ਜਿਹੜਾ ਕੌਣ ਹੈ? ਗੁਰਮੁਖ ਸਾਧੂ ਸ਼ਰਨ ਤੁਮਾਰੀ, ਤੇਰੀ ਸ਼ਰਨ ਨੇ, ਪਰਮੇਸ਼ਰ ਦੀ ਸ਼ਰਨ ਚ ਨੇ ਉਹ, ਹਮੇਸ਼ਾ ਰਹਿੰਦੇ। ਤੇਰੀ ਕਿਰਪਾ ਪ੍ਰਭ ਪਾਰ ਉਤਾਰੀ, ਉਹਨਾਂ ਤੇ ਕਿਰਪਾ ਕੀਤੀ ਹੈ ਪ੍ਰਭ ਨੇ, ਉਹ ਮਾਇਆ ਚੋਂ ਪਾਰ ਕਰਕੇ ਤੇਰੇ ਚਰਨ ਦੇ ਉੱਤੇ, ਤੇਰੇ ਚਰਨਾਂ ਚ ਉਹਨਾਂ ਨੂੰ ਬਿਠਾਲਤਾ ਲਿਜਾ ਕੇ। ਅਗਨ ਪਾਣੀ ਸਾਗਰ ਅਤ ਗਹਿਰਾ, ਠੀਕ ਹੈ ਭਵ ਸਾਗਰ ਬਹੁਤ, ਅਗਨ ਪਾਣੀ ਦਾ ਬਣਿਆ ਬਹੁਤ ਗਹਿਰਾ ਹੈ, ਮੁਸ਼ਕਲ ਹੈ ਤਰਨਾ, ਪਰ ਗੁਰ ਸਤਿਗੁਰ ਪਾਰ ਉਤਾਰਿਆ, ਉਹਨਾਂ ਨੂੰ ਸਤਿਗੁਰ ਦੇ ਗਿਆਨ ਨੇ ਪਾਰ ਉਤਾਰਿਆ। ਹਾਂਜੀ।
ਮਨਮੁਖ ਅੰਧਲੇ ਸੋਝੀ ਨਾਹੀ, ਆਵੇ ਜਾਹੇ ਮਰੇ ਮਰ ਜਾਹੀ, ਪੂਰਬ ਲਿਖਿਆ ਲੇਖਣਾ ਮਿਟਈ, ਜਮ ਦਰ ਅੰਧ ਖੁਆਰਾ ਹੈ।
ਜਿਹੜੇ ਮਨਮੁਖ ਨੇ ਅੰਧਲੇ ਮਿਸ਼ਨਰੀ ਵਾਲੇ ਸਾਹਿਬ, ਇਹਨਾਂ ਨੂੰ ਕਿੱਥੇ ਸੋਝੀ ਜਾਂਦਾ? ਇਹਨਾਂ ਨੂੰ ਹੈ ਨਾ ਆਵੇ, ਇਹ ਤਾਂ ਪੰਡਿਤ ਨੇ ਸਾਰੇ। ਮਨਮੁਖ ਅੰਧਲੇ ਸੋਝੀ ਨਾਹੀ, ਆਵੇ ਜਾਹੇ ਮਰੇ ਮਰ ਜਾਹੀ, ਆਉਣ ਜਾਣ ਚ ਰਹਿਣਗੇ ਔਰ ਮਰਦੇ ਨੇ, ਜਾਂਦੇ ਨੇ ਮਰਦੇ ਰਹਿਣਗੇ। ਪੂਰਬ ਲਿਖਿਆ ਦੇਖਣਾ ਮਿਟੀ, ਜੋ ਪੂਰਬ ਇਹਨਾਂ ਨੇ ਮੰਨਿਆ ਨਾ, ਪਿਛਲੇ ਜਨਮਾਂ ਚ ਲਿਖਿਆ, ਲਿਖ ਕੇ ਲੈ ਕੇ ਆਏ ਨੇ, ਉਹ ਮੀਣਿਆਂ ਦੇ ਖਾਨਦਾਨ ਚ ਪੈਦਾ ਹੋਈ, ਜਿਹੜਾ DNA ਪਿਛਲਾ ਇਹਨਾਂ ਦਾ ਪੂਰਬ ਲਿਖਿਆ ਹੀ DNA ਹੈ, ਤੇ ਪੂਰਬ ਲਿਖਿਆ ਉਹੀ DNA ਹੈ। ਦੇਖਣਾ ਮਿੱਟੀ ਉਹ ਮਿਟਦਾ ਨਹੀਂ ਇਹਨਾਂ ਦੇ ਅੰਦਰੋਂ, ਜੋ ਵਿਰੋਧ ਕਰਦੇ ਸੀ ਗੁਰੂ ਘਰ ਦਾ, ਜਮਦਰ ਅੰਧ ਖੁਆਰ ਆਏ ਭਰਮ ਇਹਨਾਂ ਨੂੰ ਖੁਆਰ ਕਰ ਰਿਹਾ, ਇਹਨਾਂ ਨੂੰ ਇਹ ਭਰਮ ਦੇ ਵਿੱਚ ਭੁੱਲੇ ਖੁਆਰ ਹੋ ਰਹੇ ਨੇ, ਇਹ ਅਗਿਆਨਤਾ ਹੀ ਇਹਨਾਂ ਦੀ ਖੁਆਰੀ ਦਾ ਕਾਰਨ ਬਣੀ ਹੋਈ ਹੈ। ਹਾਂਜੀ,
ਇੱਕ ਆਵੇ ਜਾਵੇ ਘਰੀ ਵਾਸ ਨਾ ਪਾਵੇ, ਕਿਰਤ ਕੇ ਬਾਂਧੇ ਪਾਪ ਕਮਾਵੇ, ਅੰਧਲੇ ਸੋਝੀ ਬੂਝ ਨਾ ਕਾਈ, ਲੋਭ ਬੁਰਾ ਅਹੰਕਾਰਾ ਹੈ।
ਇੱਕ ਆਉਂਦੇ ਜਾਂਦੇ ਨੇ, ਜਾਂਦੇ ਮਰਦੇ ਰਹਿੰਦੇ ਨੇ, ਘਰ 'ਚ ਵਾਸ ਨਹੀਂ ਪਾਉਂਦੇ, ਟਿਕਲਾ ਨਹੀਂ ਮਿਲਦਾ ਉਹਨਾਂ ਨੂੰ ਆਪਣੇ ਹਿਰਦੇ 'ਚ ਨਹੀਂ ਟਿਕਦੇ, ਤਿਰਕੁਟੀ 'ਚ ਰਹਿੰਦੇ ਨੇ। ਆ ਤਾਂ ਜਾਂਦੇ ਨੇ ਘਰ ਜ਼ਰੂਰ, ਆਵੇ ਜਾਵੇ ਆਉਂ ਜਾਂਦੇ ਨੇ, ਤਾਂ ਵੀ ਆ ਜਾਂਦੇ ਨੇ ਅੰਦਰ, ਕਦੇ ਆਪਣੇ ਜਦ ਫਸ ਜਾਂਦੇ ਨੇ ਕਿਤੇ, ਜਦ ਵੀ ਆ ਜਾਂਦੇ ਨੇ ਅਰਦਾਸ ਕਰਦੇ ਨੇ ਕਿਤੇ, ਪਰ ਟਿਕਦੇ ਨਹੀਂ ਹੈ ਘਰ, ਫਸਦੇ ਨਹੀਂ ਆ ਕੇ ਘਰ। ਇੱਕ ਆਵੇ ਜਾਵੇ ਘਰ ਵਾਸ ਨਾ ਪਾਵੇ, ਕਿਰਤ ਕੇ ਵਾਧੇ ਪਾਪ ਕਮਾਵੇ, ਉਹ ਕਿਰਤ ਦੇ ਬੰਨੇ ਨੇ, ਆਪਣੀ ਜਿਹੜੀ ਅਕਲ ਹੈ ਨਾ, ਆਪਣੀ ਸੋਚ ਉਹਦੇ ਬੰਦੇ ਨੇ, ਪਾਪ ਕਮਾਵੇ, ਹੁਕਮ ਦਾ ਵਿਰੋਧ ਕਰ ਰਹੇ ਨੇ। ਕਹਿੰਦੇ ਨੇ ਸੋਚੀ ਬੂਝ ਨਾ ਕਾਈ, ਲੋਭ ਬੁਰਾ ਅਹੰਕਾਰਾ ਹੈ, ਅੰਨੇ ਨੇ ਉਹ ਲੋਭ ਲਹਿਰ ਨੇ ਅੰਨੇ ਕੀਤੇ ਨੇ, ਨਾ ਉਹਨਾਂ ਨੂੰ ਕੋਈ ਸੋਝੀ ਹੈ, ਨਾ ਉਹਨਾਂ ਨੇ ਕੋਈ ਬੁਝਿਆ ਸਮਝਿਆ। ਬੂਝ ਨਾ ਕਾਈ, ਲੋਭ ਬੁਰਾ ਅਹੰਕਾਰਾ ਹੈ, ਉਹਨਾਂ ਦੇ ਲੋਭ ਚਿੰਬੜਿਆ ਹੋਇਆ, ਉਹਨਾਂ ਨੂੰ ਜਿਹਨੂੰ ਬੁਰਾ ਮੰਨਿਆ ਲੋਭ, ਉਹ ਉਹਨਾਂ ਨੂੰ ਚਿੰਬੜਿਆ ਹੋਇਆ, ਉਹਨਾਂ ਨੇ ਘਰ ਪਾਲ ਕੇ ਰੱਖਿਆ ਹੋਇਆ, ਸਾਰਾ ਲੋਭ ਚ ਰਸੇ ਹੋਏ ਨੇ ਉਹ। ਹਾਂਜੀ,
ਫਿਰ ਬਿਨ ਕਿਆ ਇਸ ਧਨ ਸ਼ਿੰਗਾਰਾ, ਪਰ ਫਿਰ ਰਾਤੀ ਖਸਮ ਵਿਸਾਰਾ, ਕਿਉ ਬੇਸੁਆ ਪੂਤ ਬਾਪ ਕੋ ਕਹੀਐ, ਕਿਉ ਫੋਕਟਕਾਰ ਵਿਕਾਰਾ ਹੈ।
ਪਤੀ ਦੇ ਬਿਨਾ ਜੇ ਔਰਤ ਸ਼ਿੰਗਾਰ ਕਰੇ, ਕਾਹਦਾ ਸ਼ਿੰਗਾਰ ਹੈ ਉਹਦਾ, ਕੀ ਮਤਲਬ ਉਹ ਸ਼ਿੰਗਾਰ ਦਾ, ਉਸ ਉਹ ਬਾਹਾਂ ਪਾਏ ਦਾ ਕੀ ਫਾਇਦਾ, ਜੇ ਸੱਚ ਨਾਲ ਨਹੀਂ ਜੁੜਿਆ ਹੋਇਆ, ਜੇ ਸੱਚ ਧਰਮ ਨਹੀਂ ਅਖਤਿਆਰ ਕੀਤਾ, ਭੇਖ ਬਣਾਏ ਦਾ ਕੀ ਫਾਇਦਾ, ਧਰਮ ਦਾ ਭੇਖ ਬਣਾਏ ਦਾ ਕੀ ਲਾਭ ਹੋਇਆ, ਜੇ ਸੱਚ ਦਾ ਧਰਮ ਨਹੀਂ ਅਖਤਿਆਰ ਕੀਤਾ, ਸੱਚ ਨਾਲ ਨਹੀਂ ਜੁੜਿਆ। ਪਰ ਫਿਰ ਰਾਤੀ ਖਸਮ ਵਿਸਾਰਾ, ਜੇ ਸੱਚ ਧਰਮ ਨੂੰ ਛੱਡ ਕੇ ਹੋਰ ਕੋਈ ਧਰਮ ਅਖਤਿਆਰ ਕੀਤਾ ਹੋਇਆ ਲਾਲਚ ਦਾ, ਮਨਮਤ ਦਾ, ਉਹ ਸੱਚ ਨੂੰ ਵਿਸਾਰਿਆ ਹੋਇਆ, ਇਹੀ ਹੈ ਫਿਰ, ਇਸੇ ਕਰਕੇ ਉਹ ਬਾਣਾ ਪਾਇਆ ਹੋਇਆ ਜਾਂ ਭੇਖ ਬਣਾਇਆ ਹੋਇਆ, ਮਾਇਆ ਖਾਤਰ ਭੇਖ ਬਣਾਇਆ ਹੋਇਆ। ਜਿਉਂ ਬੇਸਵਾ ਪੂਤ ਬਾਪ ਕੋ ਕਹੀਐ, ਜਿਵੇਂ ਬੇਸਵਾ ਦਾ ਜੇ ਪੁੱਤ ਹੋਵੇ, ਉਹਦਾ ਬਾਪ ਕੌਣ ਹੋਵੇ, ਕੀ ਦੱਸਿਆ ਜਾ ਸਕਦਾ, ਜਿਹੜਾ ਸੱਚ ਧਰਮ ਨਾਲ ਨਹੀਂ ਜੁੜਿਆ ਹੋਇਆ, ਉਹਦਾ ਬਾਪ ਕੌਣ ਹੈ, ਉਹ ਚੇਲਾ ਕਿਹਦਾ ਹੈ, ਕੋਈ ਵੀ ਉਹਦਾ ਨਾਂ ਨਹੀਂ ਲਿਆ ਜਾ ਸਕਦਾ। ਬਾਪ ਕੋ ਕਹੀਐ, ਕਿਉਂ ਫੋਕਟਕਾਰ ਵਿਕਾਰਾ ਹੈ, ਇਹ ਜਿਹੜਾ ਫੋਕਟ ਧਰਮ ਹੈ, ਇਹਨੂੰ ਕੋਈ ਫਲ ਨਹੀਂ ਲੱਗਣਾ, ਵਿਕਾਰਾਂ ਦਾ ਧਰਮ ਹੈ, ਵਿਕਾਰ ਪੈਦਾ ਹੋਣਗੇ ਇਹਦੇ ਚ, ਵਿਕਾਰਾਂ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਇਹ ਇਹ ਮਤ ਨਾਲ। ਹਾਂਜੀ,
ਠੀਕ ਹੈ ਜੀ, ਜਦੋਂ ਤੱਕ ਗੁਰਮਤ ਦਾ ਸਹਾਰਾ ਨਹੀਂ ਲਵਾਂਗੇ ਤਾਂ ਫਿਰ ਬੇਸਵਾ ਪੂਤ ਵਾਲਾ ਹੀ ਆਰੋਪ ਲੱਗੇਗਾ। ਹਾਂਜੀ
ਹਾਂਜੀ,
ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ, ਨਰਕ ਬਚੈ ਅਗਿਆਨ ਅੰਧੇਰੇ, ਧਰਮ ਰਾਏ ਕੀ ਬਾਕੀ ਲੀਜੈ, ਜਿਨ ਹਰੀ ਕਾ ਨਾਮ ਵਿਸਾਰਾ ਹੈ।
ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ, ਆ ਜਿਹੜਾ ਸਰੀਰ ਹੈ ਪ੍ਰੇਤ ਪਿੰਜਰ ਹੈ, ਇਹ ਜਿਹਨੂੰ ਬਹੁਤ ਕਾਇਆ ਕਹਿੰਦੇ ਨੇ, ਕਾਇਆ ਕਿੱਥੇ ਹੈ, ਮਾਇਆ ਹੈ, ਪਿੰਜਰ ਹੈ ਪ੍ਰੇਤ ਦਾ, ਪ੍ਰੇਤ ਵਿੱਚ ਰਹਿੰਦਾ, ਜਿੰਨਾ ਚਿਰ ਮਾਇਆ ਦਾ ਮੋਹ ਹੈ ਪ੍ਰੇਤ ਹੈ, ਆਪ ਹੀ ਪ੍ਰੇਤ ਹੈ, ਮਾਇਆ ਮੋਹ ਪ੍ਰੇਤ ਹੈ, ਜਿੰਨਾ ਚਿਰ ਮਾਇਆ ਦਾ ਮੋਹ ਰੱਖਿਆ ਹੈ ਆਪ ਹੀ ਪ੍ਰੇਤ ਹੈ ਤੂੰ। ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ, ਜਿੰਨਾ ਚਿਰ ਇਹ ਪ੍ਰੇਤ ਪਿੰਜਰੇ ਦੇ ਵਿੱਚ ਹੈ, ਨਹੀਂ ਛੱਡਣਾ ਚਾਹੁੰਦਾ ਪਿੰਜਰੇ ਨੂੰ, ਤ੍ਰਿਕੁਟੀ ਨੂੰ, ਇਹਦੇ ਦੁੱਖੇ ਦੁੱਖ ਨੇ। ਨਰਕ ਬਚੈ ਅਗਿਆਨ ਅੰਧੇਰੇ, ਅਗਿਆਨਤਾ ਦੇ ਅੰਧੇਰੇ ਵਿੱਚ ਨਰਕ ਨੂੰ ਜਾਈ ਜਾਂਦਾ, ਥੱਲੇ ਨੂੰ ਜਾਈ ਜਾਂਦਾ, ਛੋਟਾ ਹੋਈ ਜਾਂਦਾ, ਬੁੱਧ ਛੋਟੀ ਹੋਈ ਜਾਂਦੀ ਹੈ, ਬੁੱਧ ਦਾ ਨਾਸ਼ ਹੋਈ ਜਾਂਦਾ, ਗੁਣਾਂ ਦਾ ਨਾਸ਼ ਹੋਈ ਜਾਂਦਾ। ਧਰਮ ਰਾਏ ਕੀ ਬਾਕੀ ਲੀਜੈ, ਧਰਮ ਰਾਏ ਦੀ ਜਿਹੜੀ ਬਾਕੀ ਹੈ, ਅਗਿਆਨਤਾ ਜਿੰਨੀ ਅਗਿਆਨਤਾ ਵੱਧ ਗਈ ਧਰਮ ਰਾਏ ਦੀ ਬਾਕੀ ਹੋ ਗਈ, ਜਿੰਨਾ ਗਿਆਨ ਘੱਟ ਗਿਆ ਅਗਿਆਨਤਾ ਵੱਧ ਗਈ, ਉਹ ਬਾਕੀ ਵੱਧ ਗਈ ਤੇਰੇ ਤੇ। ਜਿਨ ਹਰ ਕਾ ਨਾਮ ਵਿਸਾਰਾ ਹੈ, ਧਰਮ ਰਾਏ ਦੀ ਬਾਕੀ ਵਧੀ ਜਾਂਦੀ ਹੈ ਜਿਹਨਾਂ ਨੇ ਹਰ ਕਾ ਨਾਮ ਵਿਸਾਰਿਆ ਉਹਨਾਂ ਦੇ ਉੱਤੇ, ਜਿਹੜੇ ਹਰ ਕਾ ਨਾਮ ਬਸਾਰੇ ਬੈਠੇ ਨੇ ਧਰਮ ਰਾਜ ਦੀ ਬਾਕੀ ਵਧੀ ਜਾਂਦੀ ਹੈ ਉਹਨਾਂ ਦੇ ਵਿਆਜ ਵਧੀ ਜਾਂਦਾ ਰੋਜ਼ ਦਾ ਮੂਲ ਘਟੀ ਜਾਂਦਾ ਵਿਆਜ ਵਧੀ ਜਾਂਦਾ ਹਾਂਜੀ
ਸੂਰਜ ਤਪੈ ਅਗਨੀ ਬਿਖ ਝਾਲਾ ਅਪਤ ਪਸ਼ੂ ਮਨਮੁਖ ਬੇਤਾਲਾ ਆਸਾ ਮਨਸਾ ਕੂੜ ਕਮਾਵੇ ਰੋਗ ਬੁਰਾ ਬੁਰਿਆਰਾ ਹੈ
ਸੂਰਜ ਤਪੈ ਅਗਨ ਬਿਖ ਝਾਲਾ ਸੂਰਜ ਤਪਦਾ ਹੈ ਇੱਕ ਪਾਸੇ ਸੱਚ ਦਾ ਤਾਂ ਸੂਰਜ ਤਪਦਾ ਹੀ ਰਹਿੰਦਾ ਹਰ ਵਕਤ ਅਗਨ ਬਿਖ ਝਾਲਾ ਉਹਦੀ ਅਗਨ ਦੇ ਵਿੱਚ ਜਿਹੜੀ ਮਾਇਆ ਹੈ ਉਹ ਚੱਲਦੀ ਹੈ ਉਹਨੂੰ ਉਹਦੀ ਤੇਜ਼ੀ ਨੂੰ ਚੱਲਣਾ ਪੈਂਦਾ ਸੱਚ ਨੂੰ ਬਰਦਾਸ਼ਤ ਕਰਨਾ ਪੈਂਦਾ ਸੱਚ ਟੋਟ ਕਰੂਗਾ ਹੀ ਉਹਨੂੰ ਬਰਦਾਸ਼ਤ ਕਰਨਾ ਪਊ ਸੱਚ ਨੂੰ ਵਿਆਕੁਲ ਕਰਦਾ ਰਹਿੰਦਾ ਸੱਚ ਨਾਲ ਵਿਆਕੁਲ ਹੋ ਜਾਂਦੀ ਹੈ ਬੁੱਧ ਸੱਚ ਸੁਣ ਕੇ ਵਿਆਕੁਲ ਹੋ ਜਾਂਦਾ ਮਨਮੁਖ ਸੂਰਜ ਤਪਾ ਅਗਨੀ ਉਹਦੀ ਜਿਹੜੀ ਅਗਨੀ ਹੈ ਬਿਖ ਝਾਲਾ ਜਿਹੜੀ ਬਿਖਿਆ ਹੈ ਝੱਲਣੀ ਪੈਂਦੀ ਹੈ ਬੜੀ ਮੁਸ਼ਕਲ ਹੈ ਕੂੜ ਨੂੰ ਝੱਲਣੀ ਹੈ ਅਗਨੀ ਅਪੱਤ ਪਸ਼ੂ ਇਹ ਬੇਇੱਜ਼ਤ ਹੁੰਦਾ ਪਸ਼ੂ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਬੇਇੱਜ਼ਤੀ ਸਹਿਣੀ ਪੈਂਦੀ ਹੈ ਬੇਇੱਜ਼ਤ ਕਰਦਾ ਹੈ ਸੱਚ ਬੇਇੱਜ਼ਤ ਕਰਦਾ ਹੈ ਮਨਮੁਖ ਬੇਤਾਲਾ ਪਸ਼ੂ ਜਿਹੜਾ ਮਨਮੁਖ ਹੈ ਪਸ਼ੂ ਹੈ ਬੇਤਾਲਾ ਇਹਦੀ ਸੁਰ ਨਹੀਂ ਮਿਲੀ ਹੋਈ ਤਾਲ ਨਹੀਂ ਮਿਲੀ ਹੋਈ ਸੱਚ ਨਾਲ ਸੱਚ ਦੇ ਨਾਲ ਇੱਕ ਸੁਰ ਨਹੀਂ ਹੈ ਅਸੁਰ ਹੈ ਇਹ ਬੇਤਾਲਾ ਅਸੁਰ ਹੁੰਦਾ ਆਸਾ ਮਨਸਾ ਕੂੜ ਕਮਾਵੇ ਰੋਗ ਬੁਰਾ ਬੁਰਿਆਰਾ ਹੈ ਆਸਾ ਮਨਸਾ ਦੇ ਵਿੱਚ ਕੂੜ ਦੀ ਕਮਾਈ ਕਰਦਾ ਆਪਣੇ ਮਨ ਦੀ ਇੱਛਾ ਮਨਸਾ ਹੁੰਦਾ ਮਨ ਦੀਆਂ ਇੱਛਾਵਾਂ ਆਸਾ ਕੀ ਹੈ ਮਨਸਾ ਹੀ ਆਸਾ ਹੈ ਦੀ ਨਾਮ ਦੀ ਆਸ ਨਹੀਂ ਹੈ ਉਹ ਇੱਕ ਆਸ ਹੈ ਆਸਾ ਮਨਸਾ ਕੂੜ ਕਮਾਉਂਦਾ ਕੂੜ ਦੀ ਕਮਾਈ ਵਾਸਤੇ ਰੋਗ ਬੁਰਾ ਬੁਰਿਆਰਾ ਹੈ ਇਹ ਬਹੁਤ ਬੁਰਾ ਰੋਗ ਹੈ ਬੁਰਿਆਂ ਦਾ ਰੋਗ ਹੈ ਜਿਹੜੇ ਬੁਰਿਆਰੇ ਨੇ ਉਹਨਾਂ ਨੂੰ ਇਹ ਰੋਗ ਲੱਗਾ ਹੋਇਆ ਰੋਗ ਬੁਰਾ ਬੁਰਾ ਰੋਗ ਹੈ ਬੁਰਿਆਰੇ ਨੂੰ ਲੱਗਿਆ ਹੋਇਆ ਬੁਰਾਈ ਕਰਨ ਵਾਲੇ ਨੇ ਸਾਰੇ ਆਦਮੀ ਇਹ ਜਿਨ੍ਹਾਂ ਨੂੰ ਇਹ ਰੋਗ ਹੈ ਹਾਂਜੀ
ਮਸਤਕ ਭਾਰ ਕੱਲਰ ਸਿਰ ਭਾਰਾ ਕਿਉਂ ਕਰ ਭਵਜਲ ਲੰਘਸ ਪਾਰਾ ਸਤਿਗੁਰ ਬੋਹਿਤ ਆਦ ਜੁਗਾਦੀ ਰਾਮ ਨਾਮ ਨਿਸਤਾਰਾ ਹੈ
ਮਸਤਕ ਦੇ ਉੱਤੇ ਤਾਂ ਬੋਝ ਹੈ ਤੇ ਉਹ ਦਿਮਾਗ ਤੇ ਤਾਂ ਬੋਝ ਲੱਦਿਆ ਹੋਇਆ ਕਲਰ ਸਿਰ ਭਾਰਾ ਕਿਉਂ ਆ ਕਲਰ ਚੱਕਿਆ ਹੋਇਆ ਸਿਰ ਦੇ ਉੱਤੇ ਮਿੱਟੀ ਜਿਹੜੀ ਸਰੀਰ ਮਿੱਟੀ ਕਲਰ ਹੈ ਇਹ ਆਪ ਹੀ ਖਣ ਜਾਣੀ ਹੈ ਇਹ ਚੱਕੀ ਹੋਈ ਹੈ ਭਾਰ ਇਹਦੇ ਕਰਕੇ ਪਰੇਸ਼ਾਨ ਹੈ ਇਹ ਦਿਮਾਗ ਤੇ ਬੋਝ ਸਰੀਰ ਕਰਕੇ ਹੈ ਕਲਰ ਸਿਰ ਭਾਰਾ ਕਿਉਂ ਕਰ ਭਵਜਲ ਲੰਘਸ ਪਾਰਾ ਇਹਨੂੰ ਚੱਕ ਕੇ ਪੜ ਨੂੰ ਸਰੀਰ ਨੂੰ ਭਵਜਲ ਕਿਵੇਂ ਲੰਘ ਜੂਗਾ ਪਾਰ ਇਹ ਬੜਾ ਸਿਆਣਾ ਬਣਿਆ ਬੈਠਾ ਹੈ ਭਵਜਲ ਲੰਘਸ ਪਾਰਾ ਸਤਿਗੁਰ ਬੋਹਿਤ ਆਦਿ ਜੁਗਾਦੀ ਰਾਮ ਨਾਮ ਨਿਸਤਾਰਾ ਹੈ ਆਦ ਜੁਗਾਦ ਤੋਂ ਲੈ ਕੇ ਸਤਿਗੁਰ ਬੋਹਿਤ ਹੈ ਨਾਮ ਹੀ ਇੱਕ ਐਸਾ ਜਹਾਜ਼ ਹੈ ਸੱਚ ਦਾ ਗਿਆਨ ਇੱਕ ਐਸਾ ਜਹਾਜ਼ ਹੈ ਆਤਮ ਗਿਆਨ ਇੱਕ ਐਸਾ ਜਹਾਜ਼ ਹੈ ਜਿਹੜਾ ਇਹਨੂੰ ਆਦ ਜੁਗਾਦ ਤੋਂ ਲੈ ਕੇ ਜਿਹੜਾ ਇਹਨੂੰ ਇੱਥੋਂ ਰਾਮ ਨਾਮ ਭਵ ਸਾਗਰ ਤੋਂ ਪਾਰ ਉਤਾਰ ਸਕਦਾ ਇਸ ਅਗਿਆਨਤਾ ਚੋਂ ਬਾਹਰ ਕੱਢ ਸਕਦਾ ਨਿਸਤਾਰਾ ਅਗਿਆਨਤਾ ਚੋਂ ਤਾਰ ਦੇਣਾ ਪਰੇ ਲੈ ਜਾਣਾ ਉੱਪਰ ਚੱਕ ਦੇਣਾ ਅਗਿਆਨਤਾ ਚੋਂ ਬਾਹਰ ਕੱਢ ਲੈਣਾ ਹਾਂਜੀ
ਸ਼ੁਰੂ ਤੋਂ ਸਤਿਗੁਰੇ ਬੋਹਿਤ ਹੈ ਹਮੇਸ਼ਾ ਜੀਵਦਾ
ਹਾਂ ਜਵਾਬ ਤੋਂ ਲੈ ਕੇ ਸਤਿਗੁਰੇ ਨੇ ਪਾਰ ਕੀਤਾ ਜਿਹਨੂੰ ਕੀਤਾ ਹੋਰ ਨਹੀਂ ਕੋਈ ਕਰ ਸਕਦਾ ਪਾਰ
ਰਾਮ ਨਾਮ ਨਿਸਤਾਰਾ ਹੈ ਤੇ ਸਤਿਗੁਰ ਕੋਲ ਰਾਮ ਨਾਮ ਹੈ ਜੀ
ਸੱਚ ਦਾ ਗਿਆਨ ਹੈ ਰਾਮ ਨਾਮ ਇੱਕੋ ਹੀ ਗੱਲ ਹੈ ਹਾਂਜੀ
ਪੁੱਤਰ ਕਲੱਤਰ ਜਗ ਹੇਤ ਪਿਆਰਾ ਮਾਇਆ ਮੋਹ ਪਸਰਿਆ ਪਾਸਾਰਾ ਜਮ ਕੇ ਫਾਹੇ ਸਤਿਗੁਰ ਤੋੜੇ ਗੁਰਮੁਖੀ ਤਤ ਵਿਚਾਰਾ ਹੈ
ਪੁੱਤਰ ਕਲੱਤਰ ਕਰਕੇ ਜਗ ਦੇ ਨਾਲ ਪਿਆਰ ਹੈ ਪੁੱਤਰ ਕਲੱਤਰ ਇਸਤਰੀ ਪੁੱਤਰ ਕਾਰਨ ਜਗ ਦੇ ਨਾਲ ਜੁੜਨ ਦੇ ਤੇਰੇ ਜਗ ਨਾਲ ਪਿਆਰ ਹੋਣ ਦੇ ਆਪਣੇ ਸਰੀਰ ਨਾਲ ਪਿਆਰ ਹੋਣ ਦੇ ਮਾਇਆ ਮੋਹ ਪਸਰਿਆ ਪਾਸਾਰਾ ਤੇ ਮਾਇਆ ਮੋਹ ਦਾ ਪਸਾਰਾ ਹੀ ਹੈ ਸਾਰਾ ਇਹ ਤੇ ਪਿਆਰ ਮਾਇਆ ਮੋਹ ਦਾ ਪਸਾਰਾ ਜਮ ਕੇ ਫਾਹੇ ਸਤਿਗੁਰ ਤੋੜੇ ਇਹ ਜਮ ਕਾ ਫਾਹਾ ਇਹੀ ਹੈ ਇਹ ਜਿਹੜਾ ਮਾਇਆ ਮੋਹ ਦਾ ਪਸਾਰਾ ਹੈ ਇਹਦੇ ਨਾਲ ਜਿਹੜਾ ਜੁੜਿਆ ਹੋਇਆ ਇਹੀ ਤਾਂ ਜਮ ਕੇ ਫਾਹੇ ਨੇ ਜਮ ਕੇ ਫਾਹੇ ਸਤਿਗੁਰ ਤੋੜੇ ਗੁਰਮੁਖੀ ਤੱਤ ਵਿਚਾਰਾ ਹੈ ਜਾਂ ਗੁਰਮੁਖਾਂ ਵਾਲਾ ਤੱਤ ਵਿਚਾਰ ਕੀਤਾ ਗੁਰਮੁਖਾਂ ਨੇ ਜੋ ਤੱਤ ਦਿੱਤਾ ਗੁਰਬਾਣੀ ਚ ਇਹਦਾ ਇਹਨੂੰ ਵਿਚਾਰਿਆ ਤਾਂ ਇਹ ਮੋਹ ਛੱਡਿਆ ਤਾਂ ਸੰਸਾਰ ਦਾ ਮੋਹ ਤਿਆ ਗਿਆ ਤਾਂ ਮਨ ਸਮਝਿਆ ਕਿ ਇਹਨੂੰ ਛੱਡਣਾ ਹੀ ਯੋਗ ਹੈ ਇਹਨੂੰ ਛੱਡਣ ਚ ਲਾਭ ਹੈ ਫਿਰ ਇਹ ਫਾਹੇ ਤੋੜੇ ਨੇ ਇਹ ਫਾਹੇ ਤੋੜਨੇ ਹੀ ਮੁਕਤੀ ਹੈ।
ਠੀਕ ਹੈ, ਜਿਹੜਾ ਮੋਹ ਦਾ ਪਸਾਰਾ ਇਹ ਤੋਂ ਛੁਟਕਾਰਾ ਪਾਉਣਾ ਹੀ ਮੁਕਤੀ,
ਫਿਰ ਮੁਕਤੀ।
ਤੇ ਸਤਿਗੁਰ ਦੇ ਗਿਆਨ ਦੁਆਰਾ ਇਹ ਟੁੱਟ ਜਾਂਦੇ ਹਾਂ ਜੀ।
ਹਾਂਜੀ,
ਕੂੜੀ ਮੁੱਠੀ ਚਾਲੇ ਬੋਹਰਾਹੀ, ਮਨ ਮੁਖ ਦਾਜੈ ਪੜ ਪੜ ਭਾਹੀ, ਅੰਮ੍ਰਿਤ ਨਾਮ ਰੂ ਵਡ ਦਾਣਾ, ਨਾਮ ਜਪੋ ਸੁਖ ਸਾਰਾ ਹੈ।
ਜਿਹੜੀ ਝੂਠ ਦੇ ਮੁੱਠੀ ਹੋਈ ਹੈ ਨਾ, ਝੂਠ ਦੀ ਠੱਗੀ ਹੋਈ ਹੈ ਬੁੱਧ, ਉਹ ਬਹੁਤ ਰਾਹ ਚੱਲਦੀ ਹੈ। ਜੇ ਹੁਣ ਸਿੱਖਾਂ ਚ ਬਹੁਤੇ ਰਾਹ ਚੱਲਦੇ ਨੇ, ਕਹਿੰਦੇ ਨੇ ਜੀ ਵੜੀਆਂ ਤੇ ਜਾਂਦੇ ਨੇ, ਉਹ ਕਰਦੇ ਨੇ, ਇਹਦਾ ਉਹਨਾਂ ਕੂੜ ਦਾ ਪ੍ਰਚਾਰ ਤੁਸੀਂ ਕਰਦੇ ਹੋ, ਤੁਸੀਂ ਉਹਨਾਂ ਨੂੰ ਕੂੜ ਦਾ ਗਿਆਨ ਦਿੱਤਾ। ਜੇ ਤੁਸੀਂ ਕੂੜ ਦਾ ਗਿਆਨ ਦਿੱਤਾ, ਬਹੁਤੇ ਰਾਹ ਤਰ ਜਾਂਦੀ ਹੈ ਸਭ ਤੋਂ। ਕੂੜੀ ਮੁੱਠੀ ਚੱਲੇ ਬਹੁ ਰਾਹੀਂ, ਬਹੁ ਰਾਹੀਂ ਸੰਗਤ ਜੇ ਚੱਲਦੀ ਹੈ, ਕੂੜ ਦਾ ਪ੍ਰਚਾਰ ਅੰਮ੍ਰਿਤਸਰ ਹੋ ਰਿਹਾ, ਸੰਤਾਂ ਨੇ ਕੀਤਾ, ਜਥੇਦਾਰਾਂ ਦੀ ਹਾਜ਼ਰੀ ਚ ਕੀਤਾ, ਤਾਂ ਚੱਲਦੀ ਹੈ। ਸੰਗਤ ਦਾ ਕੀ ਕਸੂਰ ਹੈ? ਕਸੂਰ ਤਾਂ ਤੁਹਾਡਾ। ਕੂੜ ਮੁੱਠੀ ਚੱਲੇ ਬਹੁ ਰਾਹੀਂ, ਮਨੁੱਖ ਦਾਜੇ ਪੜ ਪੜ ਭਾਲੀ, ਮਨਮੁਖ ਨੇ ਜਿਹੜੇ ਜੀ ਉਧਰ ਜਾਂਦੇ ਨੇ, ਵਡਭਾਗ ਸਿੰਘ ਜਾਂਦਾ, ਕੋਈ ਸਰਸੇ ਵਾਲੇ ਨਾਲ ਜਾਂਦਾ, ਜਾਣਗੇ ਉਹ ਤਾਂ। ਤੇ ਤੁਸੀਂ ਸੱਚ ਦਾ ਪ੍ਰਚਾਰ ਜੇ ਕਰਦੇ ਕਿਉਂ ਜਾਂਦੇ? ਮਨੁੱਖ ਦਾਜਾ ਪੜੀ ਪੜੀ ਭਾਹੀ, ਭਾਹੀ ਅੱਗ ਹੁੰਦੀ ਆ, ਅੱਗ ਚ ਪਏ ਹੋਏ ਨੇ ਸਾਰੇ, ਮਾਇਆ ਦੀ ਅੱਗ ਸੜਦੇ ਨੇ, ਮਾਇਆ ਦੀ ਅੱਗ ਚ ਸੜਦੇ ਨੇ ਸਾਰੇ, ਮਾਇਆ ਖਾਤਰ ਭਜਦੇ ਨੇ, ਕੋਈ ਕਿਤੇ ਨੂੰ ਕੋਈ ਕਿਤੇ ਨੂੰ, ਜਿੱਥੋਂ ਕਿਸੇ ਦੀ ਸੁੱਖ ਪੂਰੀ ਹੁੰਦੀ ਉੱਥੇ ਨੂੰ ਜਾਂਦੇ ਨੇ। ਤੇ ਤੁਸੀਂ ਸੁੱਖਾਂ ਇੱਥੇ ਪੂਰੀਆਂ ਕਰਦੇ ਹੋ, ਅਖੰਡ ਪਾਠ ਕਰ ਕਰਕੇ, ਅਰਦਾਸਾਂ ਕਰ ਕਰਕੇ, ਜਿਹਦੀ ਨਹੀਂ ਪੂਰੀ ਹੁੰਦੀ ਉਹ ਦੂਏ ਪਾਸੇ ਚਲੇ ਜਾਂਦਾ, ਉਹ ਜਾਣ ਗਈ। ਅੰਮ੍ਰਿਤ ਨਾਮ ਗੁਰੂ ਵਡ ਦਾਨ, ਨਾਮ ਜਪੋ ਸੁਖ ਸਾਰਾ ਹੈ। ਜਿਹੜਾ ਨਾਮ ਹੈ ਉਹ ਤਾਂ ਅੰਮ੍ਰਿਤ ਹੈ, ਗੁਰੂ ਵਡ ਦਾਨ, ਵੱਡਾ ਜਿਹੜਾ ਗੁਰੂ ਹੈ, ਸਭ ਤੋਂ ਵੱਡਾ ਸ਼ਬਦ ਗੁਰੂ ਉੱਥੋਂ ਮਿਲਦਾ ਹੈ ਦਾਤ। ਵਡ ਦਾਨ ਨਾਮ ਜਪੋ, ਇਸ ਕਰਕੇ ਨਾਮ ਨੂੰ ਜਪੋ, ਸੁਖ ਸਾਰਾ ਹੈ, ਇਹਦੇ ਚ ਸਾਰਾ ਹੀ ਸੁਖ ਹੈ, ਇਹਦੇ ਚ ਸੁਖੇ ਸੁਖ ਹੈ। ਇਹ ਜੋ ਸੁਖ ਦਾ ਪਤਾ ਲੱਗੂ, ਅਸਲੀ ਸੁਖ ਹੈ ਕੀ? ਸੰਸਾਰੀ ਸੁਖ ਸੁਖ ਨਹੀਂ, ਜਿਹਨਾਂ ਵਾਸਤੇ ਭੱਜੇ ਫਿਰਦੇ ਬੜੀਆਂ ਮਸਾਣੀਆਂ ਚ ਭਜਾਏ ਹੋਏ ਇਹਨਾਂ ਦੇ, ਅੱਜ ਜਿਹੜੇ ਸਾਰੇ ਪ੍ਰਚਾਰਕ ਨੇ ਇਹਨਾਂ ਦੇ ਭਜਾਏ ਹੋਏ ਹੋ ਤੁਸੀਂ, ਇਹ ਆਪ ਕੂੜ ਦੇ ਮੁੱਠੇ ਨੇ, ਆਪ ਮਾਇਆਧਾਰੀ ਨੇ। ਹਾਂਜੀ,
ਇਹਦੇ ਚ ਥੋੜਾ ਜਿਹਾ ਲੇਖਾ ਪੈਂਦਾ, ਪੜ ਪੜ ਹੈ ਇੱਕ, ਪੜ ਪੜ ਹੈ, ਪਰ ਪੜ ਦਾ ਮਤਲਬ ਪੜਨਾ ਹੁੰਦਾ ਹੈ, ਪੜ ਦਾ ਮਤਲਬ ਪੜਨਾ ਹੁੰਦਾ ਹੈ ਜੀ।
ਪੜੀ ਪੜੀ ਪਏ ਹੋਏ ਨੇ,
ਪਏ ਹੋਏ ਨੇ ਇਹਦੇ ਅਰਥ ਹੈ, ਪਰ ਕੁਛ ਜਿਹੜੇ ਅੰਗਰੇਜ਼ੀ ਵਾਲੇ ਹੈ ਉਹਨਾਂ ਨੂੰ ਸਮਝ ਨਹੀਂ ਆਈ ਗੱਲ, ਉਹਨਾਂ ਨੇ ਪੜਨ ਦਾ ਹੀ ਅਰਥ ਕੀਤੇ ਹੋਏ ਇਹਦੇ।
ਭਾਈ ਅੱਗ ਨੂੰ ਕਹਿੰਦੇ ਨੇ, ਤ੍ਰਿਸ਼ਨਾ ਦੀ ਅੱਗ ਚ ਪਏ ਹੋਏ ਨੇ, ਉਹ ਜਲਦੇ ਨੇ, ਤ੍ਰਿਸ਼ਨਾ ਦੀ ਅੱਗ ਨੂੰ ਭਾਈ ਕਹਿੰਦੇ ਨੇ।
ਠੀਕ ਹੈ, ਪਰ ਇੱਕ ਤਬਕਾ ਇਹੋ ਜਿਹਾ ਵੀ ਉਹ ਕਹਿੰਦਾ ਝੂਠ ਦੀ ਠੱਗੀ ਹੋਈ ਆਪ ਹੁੰਦਰੀ ਇਸਤਰੀ ਘਨੇਰਿਆਂ ਰਸਤਿਆਂ ਅੰਦਰ ਟੁਰਦੀ ਹੈ, ਤੇ ਬਹੁਤ ਹੀ ਪੜ੍ਹੀ ਲਿਖੀ ਹੁੰਦੀ ਹੋਈ ਵੀ ਅੱਗ ਵਿੱਚ ਸੜਦੀ ਹੈ। ਇਹ ਠੀਕ ਹੈ ਅਰਥ,
ਉਹਨੇ ਇਹ ਠੀਕ ਕਹਿੰਦੇ ਨੇ, ਸਾਰੇ ਪੜ੍ਹੇ ਲਿਖੇ ਹੋਏ ਨਾ ਮਿਸ਼ਨਰੀ ਦੇ ਸੜਦੇ ਹੀ ਨੇ, ਉਹ ਵੀ ਸੜਦਾ ਸੀ ਜਿਹਨੇ ਅਟੀਕਾ ਲਿਖਿਆ, ਪੜ੍ਹਿਆ ਲਿਖਿਆ, ਸਾਰੇ ਪੜ੍ਹੇ ਲਿਖੇ ਅੱਗ ਚ ਸੜਦੇ ਹੁੰਦੇ ਨੇ। ਹਾਂਜੀ,
ਅੰਮ੍ਰਿਤ ਨਾਮ ਗੁਰੂ ਵਡ ਦਾਣਾ, ਵੀ ਜਿਹੜਾ ਅੰਮ੍ਰਿਤ ਨਾਮ ਦਾ ਖਜ਼ਾਨਾ ਹੈ ਉਹ ਗੁਰੂ ਹੈ, ਸ਼ਬਦ ਗੁਰੂ ਹੈ ਜੀ,
ਵੱਡਾ ਦਾਤਾ ਉਹੀ ਹੈ।
ਤੇ ਅਸੀਂ ਪਹਿਲਾਂ ਨਾਮ ਜਪਣਾ, ਫੇਰ ਸਾਨੂੰ ਉਹ ਨਾਮ ਬਾਅਦ ਚ ਪ੍ਰਾਪਤ ਹੋਏਗਾ। ਹਾਂਜੀ,
ਗਿਆਨੇ ਦੀ ਚਾਬੀ ਹੈ ਸਾਡੇ ਵਾਲਾ ਨਾਮ ਤਾਂ, ਜਿਹੜੀ ਕੁੰਜੀ ਹੈ ਉਹ ਤਾਂ।
ਠੀਕ ਹੈ ਜੀ, ਉਹਦੇ ਨਾਲ ਤਾਲਾ ਖੋਲਣਾ,
ਗੁਰ ਕੁੰਜੀ, ਗਿਆਨ ਤਾਂ ਕੁੰਜੀ ਹੈ, ਗੁਰੂ ਖਜ਼ਾਨਾ ਹੈ।
ਠੀਕ ਹੈ ਜੀ, ਸਤਿਗੁਰ ਤੁੱਠਾ ਸੱਚ ਦਿੜਾਏ, ਸਭ ਦੁੱਖ ਮੇਟੇ ਮਾਰਗ ਪਾਏ, ਕੰਡਾ ਪਾਏ ਨਾ ਗੱਡਈ ਮੂਲੇ, ਜੇ ਸਤਿਗੁਰ ਰਾਖਣ ਹਾਰਾ ਹੈ।
ਸਤਿਗੁਰ ਤੁੱਠਾ ਸੱਚ ਦਿੜਾਏ, ਜਾਂ ਸਤਿਗੁਰ ਤੁੱਠਦਾ ਹੈ ਖੁਸ਼ੀਆਂ ਦੇ ਘਰ ਚ ਆਉਂਦਾ, ਸਤਿਗੁਰ ਤਾਂ ਨਾਮ ਦ੍ਰਿੜ ਕਰਾਉਂਦਾ, ਸਭ ਦੁੱਖ ਮੇਟੇ ਮਾਰਗ ਪਾਏ, ਸਾਰੇ ਦੁੱਖ ਮਿਟਾ ਦਿੰਦਾ ਹੈ, ਸੱਚ ਦੇ ਮਾਰਗ ਪਾ ਦਿੰਦਾ, ਸਾਰੇ ਦੁੱਖ ਮਿਟਾ ਕੇ ਸੱਚ ਦੇ ਮਾਰਗ ਪਾ ਦਿੰਦਾ। ਕੰਡਾ ਪਾਏ ਨਾ ਗੱਡ ਹੀ ਮੁੱਲੇ, ਪੈਰ ਚ ਕੰਡਾ ਨੀ ਗੱਡਦਾ, ਕੀ ਹੋਮੇ ਦਾ ਕੰਡਾ ਹੋਮੇ ਨਹੀਂ ਆਉਂਦੀ ਨੇੜੇ, ਹੋਮੇ ਦਾ ਕੰਡਾ ਚੁਭਦਾ ਹੀ ਨੀ, ਤੈਨੂੰ ਅੰਤਰ ਹੋਮੇ ਕੰਡਾ ਹੈ। ਕੰਡਾ ਪਾਏ ਨਾ ਗੱਡ ਹੀ ਮੁੱਲੇ, ਜਿਸ ਸਤਿਗੁਰ ਰੱਖਣ ਵਾਲਾ ਹੈ, ਜਿਹਦਾ ਸਤਿਗੁਰ ਰਖਵਾਲਾ ਹੋ ਜਾਵੇ, ਕੰਡੇ ਤੇ ਪੈਰ ਧਰਨੇ ਨੀ ਦਿੰਦਾ, ਹੋਮੇ ਵਾਲੇ ਰਾਹ ਪੈਣੇ ਨੀ ਦਿੰਦਾ। ਹਾਂਜੀ,
ਕੰਡਾ ਪਾਏ ਨਾ ਗੜ੍ਹੀ ਮੂਲੇ, ਸਤਿਗੁਰ ਰਾਖਣ ਹਾਰਾ ਹੈ। ਗੜ੍ਹੀ ਮੂਲੇ ਕੀ ਹੈ ਜੀ?
ਪਾਏ ਪੈਰ ਚ ਕੰਡਾ ਨਹੀਂ ਘਟਦਾ, ਜੇ ਕੰਡਾ ਘਟ ਜਾਏ ਉੱਥੇ ਰੁਕ ਜਾਂਦਾ, ਜਿੱਥੇ ਹੋਮੇ ਖੜੀ ਹੋ ਜਾਵੇ ਉੱਥੇ ਰੁਕ ਜਾਂਦਾ ਰਸਤਾ, ਮਾਰਗ ਵਿਘਨ ਪੈ ਜਾਂਦਾ। ਹਾਂਜੀ,
ਕੇਹੂ ਕੇ ਰਲੈ ਤਨ ਛੀਜੈ, ਮਨਮੁਖ ਪਾਥਰ ਸੈਲ ਨਾ ਭੀਜੈ, ਕਰਨ ਪਲਾਵ ਕਰੇ ਬਹੁ ਤੇਰੇ, ਨਰਕ ਸੁਰਗ ਅਵਤਾਰਾ ਹੈ।
ਕੇਹੂ ਕੇ ਰਲੈ ਤਨ ਛੀਜੈ, ਆ ਤਨ ਜਿਹੜਾ ਹੈਗਾ ਬਾਹਰਲਾ ਸਰੀਰ ਐ ਛਿਜਦਾ, ਐ ਆਪੇ ਜਾਈ ਜਾਂਦਾ, ਫੇਰ ਜਿਵੇਂ ਫੇਰ ਮਿੱਟੀ ਮਿੱਟੀ ਰਲ ਜਾਂਦੀ ਆ। ਆਖਰ ਤਨ ਛੀਜੈ, ਮਨਮੁਖ ਪਾਥਰ ਸੈਲ ਨਾ ਭੀਜੈ, ਅਜੇ ਪਾਥਰ ਦੇ ਨਾਲ ਸੈਲ ਫੇਰ ਆ ਗਿਆ। ਮਨਮੁਖ ਤਾਂ ਪਾਥਰ ਹੈ, ਸੈਲ ਮਾਇਆ ਵਾਲਾ ਪੱਥਰ ਵਰਗ ਹੈ, ਵਾਇਆ ਦਾ ਜਿਵੇਂ ਮਾਇਆ ਵਾਲਾ ਪੱਥਰ ਭੇਜਦਾ ਨੀ, ਮਨ ਤਾਂ ਭੇਜਾਂਦਾ ਪਰ ਸੈਲ ਜੇ ਪੱਥਰ ਹੋਵੇ ਉਹ ਨੀ ਭੇਜਦਾ। ਮਨਮੁਖ ਪਾਥਰ ਸੈਲ ਨਾ ਭੀਜੈ, ਦੇਖੋ ਸੈਲ ਨੀ ਭੇਜਦਾ ਪਾਥਰ ਭੇਜਾਂਦਾ। ਪਸ਼ੂ ਪ੍ਰੇਤ ਪਾਥਰ ਮੁਕਤ ਕੋ ਤਾਰਾ, ਕੱਲਾ ਪੱਥਰ ਜੇ ਮਨ ਹੋਵੇ ਤਾਂ ਤਰ ਜਾਂਦਾ, ਜੇ ਸੈਲ ਵਰਗਾ ਨਾਲ ਹੋ ਜਾਵੇ ਮਾਇਆ ਨਾਲ ਜੁੜ ਜਾਵੇ, ਪੱਥਰ ਹੋਵੇ ਔਰ ਜੁੜਿਆ ਹੋਇਆ ਮਾਇਆ ਨਾ ਹੋਵੇ ਫਿਰ ਨੀ ਤਰਦਾ, ਫਿਰ ਨੀ ਭੇਜਦਾ।
ਕਰਨ ਪਲਾਵ ਕਰੇ ਬਹੁ ਤੇਰੇ, ਨਰਕ ਸੁਰਗ ਅਵਤਾਰਾ ਹੈ।
ਹਾਂ, ਕਰਨ ਪਲਾਵ ਕਰੇ ਬਹੁ ਤੇਰੇ, ਬਹੁਤ ਆਪਣੇ ਆਪ ਬਹੁਤ ਕਰਦਾ ਮਾਇਆ ਦੇ ਵਿੱਚ, ਨਰਕ ਸੁਰਗ ਅਵਤਾਰਾ ਹੈ, ਪਰ ਕਦੇ ਨਰਕ ਨੂੰ ਕਦੇ ਸੁਰਗ ਨੂੰ ਕਦੇ ਚੰਗਾ ਕਿਸੇ ਜਨਮ ਦੇ ਵਿੱਚ ਥੋੜਾ ਬਹੁਤਾ ਖੱਟ ਲੈਂਦਾ, ਕਿਸੇ ਜਨਮ ਦੇ ਵਿੱਚ ਗੁਆ ਲੈਂਦਾ, ਐ ਜਨਮ ਜੂਨੀਆਂ ਭੋਗਦਾ ਰਹਿੰਦਾ।
ਨਰਕ ਸੁਰਗ ਅਵਤਾਰਾ ਹੈ ਦਾ ਭਾਵ ਇੱਥੇ ਭਵ ਸਾਗਰ ਚ ਰਹਿੰਦਾ ਜੀ,
ਕਦੇ ਕੁਝ ਖੱਟ ਕੇ ਲੈ ਗਿਆ, ਕਦੇ ਕੁਝ ਖੋ ਕੇ ਚਲਾ ਗਿਆ, ਇਹ ਜੀ ਜੂਨਾਂ ਕੁੱਤੀ ਜਾਂਦੇ ਵਿਚਾਰ ਲੀਏ।
ਮਾਇਆ ਬਿਖ ਭੋਈ ਅੰਗਮ ਨਾਲੇ, ਇਨ ਦੁਵਿਧਾ ਕਰ ਬਹੁਤੇ ਗਾਲੇ, ਸਤਿਗੁਰ ਬਾਝੋਂ ਪ੍ਰੀਤ ਨਾ ਉਪਜੈ, ਭਗਤੀ ਰਤੇ ਪਤਿਆਰਾ ਹੈ।
ਮਾਇਆ ਬਿਖ ਭੋਈ ਅੰਗਮ ਨਾਲੇ, ਮਾਇਆ ਚ ਜਿਹੜਾ ਫਸਿਆ ਹੋਇਆ ਬਿਖ ਬਿਖ ਮਾਇਆ ਚ, ਭੋਈ ਅੰਗਮ ਇਹੀ ਸੱਪ ਹੈ, ਇਹ ਨਾਲੇ ਹੈ, ਉਹ ਮਨੇ ਸੱਪ ਹੈ, ਸੱਪ ਹੋਰ ਕੋਈ ਨਹੀਂ ਹੈ, ਉਹ ਸ਼ਿਵ ਜੀ ਦੇ ਗੱਲ ਜਿਹੜਾ ਸੱਪ ਪਾਇਆ ਉਹਦਾ ਮਨੇ ਹੈ, ਉਹ ਬਾਰਮੁਖੀ ਹੋਇਆ ਹੋਇਆ। ਮਾਇਆ ਬਿਖ ਭੋਈ ਅੰਗਮ ਨਾਲੇ, ਉਹ ਵੀ ਨਾਲੇ ਹੈ, ਰਾਮ ਵੀ ਨਾਲੇ ਹੈ, ਮਾਇਆ ਬਿਖ ਭੋਈ ਅੰਗਮ ਵੀ ਨਾਲੇ ਹੈ, ਦੋਵੇਂ ਇਕੱਠੇ ਹੀ ਨੇ। ਇਹਨੂੰ ਦੁਬਧਾ ਕਰ ਬਹੁਤੇ ਗਾਲੇ, ਇਹ ਦੋ ਹੋ ਗਈਆਂ, ਦੁਬਧਾ ਹੋ ਗਈ, ਜਿੱਥੇ ਨਾਲ ਸੱਪ ਹੈ ਉਹ ਦੁਬਧਾ, ਇਹ ਗਲ ਗਏ ਘਰ ਬਹੁਤ ਗਾਲ ਤੇ ਘਰ, ਇਸੇ ਕਰਕੇ ਉਹ ਮੁਕਤੀ ਦੇ ਵਿਰੋਧ ਖੜਾ। ਉਹਨਾਂ ਚਿਰ ਜਿੰਨਾ ਚਿਰ ਸੱਪ ਬਾਹਰ ਗਲੇ ਚ, ਉਹ ਵਿਰੋਧ ਦੇ ਵਿੱਚ ਖੜਾ ਹੈ ਮੁਕਤੀ ਦੇ, ਉਹਨਾਂ ਚਿਰ ਉਹਨਾਂ ਚਿਰ ਉਹ ਤੋੜਦਾ ਫਿਰਦਾ ਬ੍ਰਹਮ ਗਿਆਨੀ ਨੂੰ, ਖੋਜੇ ਮਹੇਸ਼ਰ ਸਤਿਗੁਰ ਵਾਜੋ ਪ੍ਰੀਤ ਨਾ ਉਪਜੈ, ਭਗਤ ਰਤੇ ਪਤਿਆਰਾ ਹੈ। ਇਹ ਦੁਬਧਾ ਨਹੀਂ, ਬਹੁਤ ਸਾਰੇ ਘਰ ਗਾਲ ਦਿੱਤੇ, ਬਹੁਤ ਸਾਰੇ ਬੰਦੇ ਗਾਲ ਤੇ ਦੁਬਧਾ ਦੇ ਵਿੱਚ ਹੀ, ਦੁਬਧਾ ਦਾ ਉਪਦੇਸ਼ ਮਿਲਦਾ ਰਿਹਾ ਇਹਨਾਂ ਲੋਕਾਂ ਕੋਲੋਂ। ਗਲ ਗਏ ਉਹ ਸਾਰੇ ਗੁਣ ਗਲ ਗਏ ਉਹਨਾਂ ਦੇ, ਸਤਿਗੁਰ ਵਾਜੋ ਪ੍ਰੀਤ ਨਾ ਉਪਜੈ, ਪਰ ਜੇ ਸਤਿਗੁਰ ਹੁੰਦਾ ਇਹਦੀ ਜਗ੍ਹਾ, ਉੱਥੇ ਮਾਇਆ ਦਾ ਭੇਂਗਮ ਵਿਖ ਭੇਂਗਮ ਨਹੀਂ ਹੁੰਦਾ, ਨਾ ਮਾਇਆ ਹੁੰਦੀ ਹੈ ਨਾ ਉੱਥੇ ਮਨ ਹੁੰਦਾ, ਦੋਏ ਨਹੀਂ ਹੁੰਦੇ, ਦੁਬਧਾ ਹੁੰਦੀ ਨਹੀਂ। ਜਿੱਥੇ ਮਾਇਆ ਔਰ ਮਨ ਨਹੀਂ ਹੁੰਦਾ ਨਾ, ਉਹ ਸਤਿਗੁਰ ਹੈ, ਸਤਿਗੁਰ ਦੇ ਗਲ ਚ ਨਾ ਸੱਪ ਹੈ ਨਾ ਸਤਿਗੁਰ ਦਾ ਤਿਰਕੁਟੀ ਹੈ, ਦੋਏ ਨਹੀਂ ਹੈ। ਸਤਿਗੁਰ ਵਾਜੋ ਪ੍ਰੀਤ ਨਾ ਉਪਜੈ, ਪ੍ਰੀਤ ਉਪਜਦੀ ਨਹੀਂ ਸੱਚ ਦੇ ਗਿਆਨ ਤੇ ਬਿਨਾ, ਸਤਿਗੁਰ ਹੀ ਪ੍ਰੀਤ ਪੈਦਾ ਕਰ ਸਕਦਾ।
ਭਗਤੀ ਰਤੇ ਪਤਿਆਰਾ ਹੈ,
ਭਗਤੀ ਦਾ ਰੰਗ ਚੜ ਜਾਂਦਾ ਹੈ ਭਗਤਾਂ ਨੂੰ, ਭਗਤੀ ਦਾ ਰੰਗ ਚੜੇ ਤੇ ਹੀ ਉਹਨਾਂ ਤੇ ਸੱਚਖੰਡ ਚ ਭਰੋਸਾ ਕੀਤਾ ਜਾਂਦਾ ਹੈ। ਜਿਨ੍ਹਾਂ ਨੂੰ ਭਗਤੀ ਦਾ ਰੰਗ ਨਹੀਂ ਚੜਿਆ, ਸੱਚਖੰਡ ਵਾਲੇ ਉਹਨਾਂ ਨੂੰ ਨਾਮ ਨਹੀਂ ਦਿੰਦੇ, ਉਹਨਾਂ ਤੇ ਭਰੋਸਾ ਨਹੀਂ ਹੈਗਾ, ਉਹਨਾਂ ਦਾ ਉਹਨਾਂ ਨੂੰ ਨਾਮ ਨਹੀਂ ਮਿਲਦਾ ਉਹਨਾਂ ਚਿਰ। ਹਾਂਜੀ,
ਤਾਕਤ ਮਾਇਆ ਕੋ ਬਹੁਤਾਵੈ, ਨਾਮ ਵਿਸਾਰ ਕਹਾ ਸੁਖ ਪਾਵੈ, ਤੈ ਗੁਣ ਅੰਤਰ ਖਪੈ ਖਪਾਵੈ, ਨਾਹੀ ਪਾਰ ਉਤਾਰਾ ਹੈ।
ਤਾਕਤ ਜਿਹੜੇ ਨੇ ਮਾਇਆ ਦੇ ਪਿੱਛੇ ਬਹੁਤ ਭੱਜਦੇ ਨੇ, ਨਾਮ ਵਿਸਾਰ ਕਹਾ ਸੁਖ ਪਾਵੈ, ਉਹ ਨਾਮ ਨੂੰ ਛੱਡ ਕੇ ਕਿਹੜਾ ਸੁਖ ਹੈ ਜਿਹੜਾ ਤੁਸੀਂ ਪਾ ਲਓਗੇ, ਨਾਮ ਨੂੰ ਤਿਆਗ ਕੇ ਕਿਹੜਾ ਸੁਖ ਹੈ ਜਿਹੜਾ ਤੁਹਾਨੂੰ ਪ੍ਰਾਪਤ ਹੋ ਜਾਊਗਾ। ਤੇ ਗੁਣ ਅੰਤਰ ਖਪੈ ਖਪਾਵੈ, ਨਾਹੀ ਪਾਰ ਉਤਾਰਾ ਹੈ। ਤਾਂ ਮਾਇਆ ਦੇ ਤਿੰਨਾਂ ਦੇ ਗੁਣਾਂ 'ਚ ਖਪਦੇ ਰਹਿੰਦੇ ਨੇ, ਤਿੰਨ ਗੁਣ ਤ੍ਰੈ ਗੁਣੀ ਮਾਇਆ 'ਚ ਖਪਦੇ ਖਪਾਉਂਦੇ ਰਹਿੰਦੇ ਨੇ, ਪਾਰ ਉਤਾਰਾ ਕਿਸੇ ਦਾ ਵੀ ਨਹੀਂ ਹੈ। ਰਮਾਇਣ ਸਾਰੀ ਲਿਖਤੀ ਮੁਕਤੀ ਦੀ ਕੋਈ ਗੱਲ ਨਹੀਂ, ਮਹਾਭਾਰਤ ਗੀਤਾ ਸਾਰੀ ਲਿਖਤੀ ਮੁਕਤੀ ਦੀ ਕੋਈ ਗੱਲ ਨਹੀਂ, ਰਾਜਪਾਠ ਦਾ ਝਗੜਾ ਮਾਇਆ ਤੋਂ ਪਰੇ ਦੀ ਗੱਲ ਕੋਈ ਨਹੀਂ ਹੈ ਮਾਇਆ ਤੋਂ ਪਰੇ ਦੀ ਗੱਲ ਸੱਚਖੰਡ ਦੇ ਵਿੱਚ ਪਹੁੰਚਣ ਦੀ ਗੱਲ ਉਪਦੇਸ਼ ਕੋਈ ਨਹੀਂ ਹੈ ਉੱਥੇ
ਅੱਛਾ ਇੱਥੇ ਇਹਦਾ ਭਾਵ ਸਾਫ ਸਪਸ਼ਟ ਹੋ ਜਾਂਦਾ ਵੀ ਜਿਹੜੇ ਤ੍ਰੈ ਗੁਣ ਹੈ ਜਿਹਦੇ ਅੰਦਰ ਤੁਸੀਂ ਖਪ ਔਰ ਖਪਾ ਰਹੇ ਹੋ ਅਸਲ ਚ ਅਵਗੁਣ ਹੈ ਜੀ
ਗੁਣੇ ਨੇ ਹੋਰ ਕੀ ਨੇ ਮਾਇਆ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਹੀ ਨੇ ਉਹ
ਠੀਕ ਹੈ ਅੰਤਰ ਲਿਖਿਆ ਅੰਤਰ ਔਰ ਅੰਦਰ ਇੱਕੇ ਗੱਲ ਹੈ ਜੀ ਤ੍ਰੈ ਗੁਣ ਅੰਤਰ
ਖਪੇ ਖਪਾ ਜੀ ਨਾ ਅੰਦਰ ਤਿੰਨ ਗੁਣ ਨੇ ਰਜੋ ਤਮੋ ਸੋ ਤੋ ਤਿੰਨਾਂ ਚ ਘੁੰਮਦੇ ਨੇ
ਠੀਕ ਹੈ ਜੀ ਨਾ ਹੀ ਪਾਰ ਉਤਾਰਾ ਹੈ ਉਹ ਭਵ ਸਾਗਰ ਚ ਰਹਿ ਜਾਣਗੇ
ਹਾਂਜੀ
ਕੂਕਰ ਸੂਕਰ ਕਹੀਆਂ ਕੁੜਿਆਰਾ ਭੌਂਕ ਭੌਂਕ ਮਰੇ ਭੌਂ 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 ਹਾਰਾ ਮਨ ਤਨ ਝੂਠੇ ਕੂੜ ਕਮਾਵੇ ਦੁਰਮਤੀ ਦਰਗਹਿ ਹਾਰਾ ਹੈ
ਕੂਕਰ ਸੂਕਰ ਕਹੀਆਂ ਕੁੜਿਆਰਾ ਉਹ ਕੁੜਿਆਰਿਆਂ ਨੂੰ ਕੂਕਰ ਸੂਕਰ ਕਿਹਾ ਹੋਇਆ ਹੈ ਗੁਰਬਾਣੀ ਚ ਜਿਹੜਾ ਕਬੀਰ ਨੇ ਕੂਕਰ ਸੂਕਰ ਕਿਹਾ ਕੂੜਿਆਰੇ ਨੇ ਜਿਹੜੇ ਇਹਨਾਂ ਨੂੰ ਕਿਹਾ ਝੂਠ ਬੋਲਣ ਵਾਲੇ ਭੌਂਕ ਮਰੇ ਭੌਂਕ ਭੌਂਕ ਕੇ ਸਾਰੀ ਜ਼ਿੰਦਗੀ ਭੌਂਕਦੇ ਨੇ ਲੋਕਾਂ ਨੂੰ ਉਪਦੇਸ਼ ਕਰ ਕਰਕੇ ਆਖਿਰ ਆਪ ਮਰ ਜਾਂਦੇ ਨੇ ਕਿਉਂ ਉਪਦੇਸ਼ ਜੋ ਤ੍ਰੈ ਗੁਣ ਦਾ ਮਾਇਆ ਦਾ ਭੌਂ 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 ਹਾਰਾ ਭੌਂ ਭੌਂ ਕਰਕੇ ਹਾਰ ਜਾਂਦੇ ਨੇ ਭੌਂ 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 ਹਾਰਾ ਆਖਿਰ ਹਾਰ ਜਾਂਦੇ ਨੇ ਇੱਥੇ ਤਿੰਨਾਂ ਗੁਣਾਂ ਦੇ ਭੌਂਦੇ ਰਹਿੰਦੇ ਨੇ ਤਾਨੇ ਝੂਠੇ ਕੂੜ ਕਮਾਵਣ ਦੁਰਮਤ ਦਰਗਹਿ ਹਾਰਾ ਹੈ ਮਨ ਤਨ ਝੂਠੇ ਮਨ ਕਰਕੇ ਔਰ ਆਤਮਾ ਕਰਕੇ ਝੂਠੇ ਨੇ ਹਿਰਦੇ ਚ ਵੀ ਝੂਠ ਹੈ ਮਨ ਵੀ ਝੂਠਾ ਕੂੜ ਦੀ ਕਮਾਈ ਕਰਦੇ ਨੇ ਕੂੜ ਕਮਾਵਣ ਕਮਾਈ ਵੀ ਕੂੜ ਦੀ ਹੈ ਝੂਠ ਦੀ ਹੈ ਦੁਰਮਤ ਦਰਗਹਿ ਹਾਰਾ ਹੈ ਇਸ ਕਰਕੇ ਇਹੀ ਦੁਰਮਤ ਹੈ ਦਰਗਾਹ ਦੇ ਵਿੱਚ ਇਹਦੀ ਹਾਰ ਹੁੰਦੀ ਹੈ ਗੁਰਮਤ ਹਮੇਸ਼ਾ ਹਾਰਦੀ ਹੈ ਹਾਂਜੀ
ਸਤਿਗੁਰ ਮਿਲੇ ਤਾਂ ਮਨੁਆ ਟੇਕੈ ਰਾਮ ਨਾਮ ਦੇ ਸਰਨ ਪ੍ਰੇਕੈ ਹਰੀ ਤਨ ਨਾਮ ਅਮੋਲਕ ਦੇਵੈ ਹਰੀ ਜਸ ਦਰਗਾ ਪਿਆਰਾ ਹੈ
ਸਤਿਗੁਰ ਮਿਲ ਜਾਵੇ ਤਾਂ ਮਨੁਆ ਨੂੰ ਹਲ ਪਾ ਦਿੰਦਾ ਮਨੁਆ ਨੂੰ ਰੋਕ ਦਿੰਦਾ ਮਨੁਆ ਟੇਕੈ ਮਨੁਆ ਨੂੰ ਟਿਕਾ ਦਿੰਦਾ ਸੱਚ ਦਾ ਗਿਆਨ ਮਨ ਨੂੰ ਟਿਕਾ ਦਿੰਦਾ ਰਾਮ ਨਾਮ ਦੇ ਸਰਨ ਪ੍ਰੇਕੈ ਰਾਮ ਨਾਮ ਦੇ ਦਿੰਦਾ ਰਾਮ ਦਾ ਨਾਮ ਗਿਆਨ ਇਹਨੂੰ ਆਤਮ ਗਿਆਨ ਦੇ ਦਿੰਦਾ ਸ਼ਰਨ ਪ੍ਰੇਕਾ ਹੁਕਮ ਚ ਆ ਜਾਂਦਾ ਰਾਮ ਦੀ ਸ਼ਰਨ ਵਿੱਚ ਚਲਾ ਜਾਂਦਾ ਹੈ ਰਾਮ ਨਾਮ ਦੀ ਸ਼ਰਨ ਵਿੱਚ ਰਾਮ ਨਾਮ ਕੀ ਹੈ ਰਾਮ ਨਾਮ ਹੁਕਮ ਹੈ ਉਹਦੀ ਸ਼ਰਨ ਵਿੱਚ ਚਲਾ ਜਾਂਦਾ ਹਰ ਤਨ ਨਾਮ ਅਮੋਲਕ ਦੇਵ ਹੈ ਫਿਰ ਉੱਥੇ ਮਿਲਦਾ ਕੀ ਇਹਨੂੰ ਸ਼ਰਨ ਦੇ ਵਿੱਚ ਹਰੀ ਧਨ ਮਿਲਦਾ ਹੈ ਆਤਮ ਗਿਆਨ ਮਿਲਦਾ ਹੈ ਨਾਮ ਅਮੋਲਕ ਅਮੋਲਕ ਨਾਮ ਹੈ ਉਹ ਦੇਵੈ ਹਰ ਜਸ ਦਰਗਹਿ ਪਿਆਰਾ ਹੈ ਉਹ ਦਰਗਾਹ ਦੇ ਪਿਆਰੇ ਨੂੰ ਫਿਰ ਹਰ ਜਸ ਦੀ ਦਾਤ ਮਿਲਦੀ ਹੈ ਹਰ ਜਸ ਕਰਨ ਦੀ ਸਮਰੱਥਾ ਮਿਲਦੀ ਹੈ
ਅੱਛਾ ਪਰੇਕੇ ਦਾ ਭਾਵ ਹੈ ਵੀ
ਪਰੀ ਏਕਾ ਏਕਤਾ ਹੋ ਜਾਂਦੀ ਹੈ ਨਾ ਇਹ ਮਾਰਗ ਇੱਕੋ ਦਿਸ਼ਾ ਵੱਲ ਨੂੰ ਜਾਂਦਾ ਫਿਰ ਦੂਜੀ ਦਿਸ਼ਾ ਵੱਲ ਨੂੰ ਨਹੀਂ ਜਾਂਦਾ ਦੋ ਦਾ ਛੁੱਟ ਜਾਂਦੀ ਹੈ ਇੱਕੋ ਤਰਫ ਨੂੰ ਉਹਦਾ ਧਿਆਨ ਹੋ ਜਾਂਦਾ ਆਤਮ ਗਿਆਨੀ ਔਰ ਆਤਮ ਧਿਆਨੀ ਹੋ ਜਾਂਦਾ ਇੱਕ ਤੇ ਹੀ ਉਹਦੀ ਹੋ ਜਾਂਦੀ ਹੈ ਹਾਂਜੀ
ਰਾਮ ਨਾਮ ਸਾਧੂ ਸ਼ਰਨਾਈ ਸਤਿਗੁਰ ਬਚਨੀ ਗਤ ਮਿਤ ਪਾਈ ਨਾਨਕ ਹਰੀ ਜਪ ਹਰੀ ਮਨ ਮੇਰੇ ਹਰੀ ਮੇਲੇ ਮੇਲਣ ਹਾਰਾ ਹੈ
ਰਾਮ ਨਾਮ ਸਾਧੂ ਸ਼ਰਨਾਈ ਰਾਮ ਨਾਮ ਹੈ ਜਿਹੜਾ ਇਹ ਤਾਂ ਸਾਧੂ ਦੀ ਸੱਚਖੰਡ ਦੀ ਸ਼ਰਨ ਚੋਂ ਪੈਦਾ ਪ੍ਰਾਪਤੀ ਹੈ ਹੁਕਮ ਦੀ ਸ਼ਰਨ ਦੇ ਵਿੱਚ ਆਇਆ ਹੀ ਰਾਮ ਨਾਮ ਦੀ ਪ੍ਰਾਪਤੀ ਹੈ ਸਤਿਗੁਰ ਬਚਨੀ ਗਤਮਤ ਪਾਈ ਪਹਿਲਾਂ ਸਤਿਗੁਰ ਦੇ ਜਿਹੜੇ ਬਚਨ ਨੇ ਗੁਰਬਾਣੀ ਬੜੀ ਸੋਹਣੀ ਫਿਰ ਗਤੀ ਪਾਈ ਅੱਗੇ ਤੁਰੇ ਤਾਂ ਰਾਮ ਨਾਮ ਦੀ ਸ਼ਰਨ ਚ ਆਏ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰਾ ਹੈ ਨਾਨਕ ਕਹਿੰਦਾ ਹਰ ਨੂੰ ਜਾਣ ਆਪਣੇ ਮੂਲ ਨੂੰ ਜਾਣ ਮੇਰੇ ਹਰ ਮੇਲੇ ਮੇਲਣ ਹਾਰਾ ਹੈ ਤੈਨੂੰ ਸ਼ਬਦ ਦੇ ਨਾਲ ਮੇਲਣ ਹਾਰਾ ਜਿਹੜਾ ਹਰ ਹੈ ਉਹ ਫਿਰ ਮਿਲ ਦੂਗਾ ਤੈਨੂੰ ਨਾਮ ਦੇ ਵਿੱਚ ਲੀਨ ਕਰ ਦੂਗਾ ਉਹ ਨਾਮ ਦੇ ਵਿੱਚ ਮਿਲਾ ਦੂਗਾ
ਨਾਨਕ ਹਰੀ ਜਪ ਹਰੀ ਮਨ ਮੇਰੇ ਦਾ ਕੀ ਭਾਵ ਹੈ ਜੀ ਹਰੀ ਮਨ ਮੇਰੇ
ਜਿਹੜਾ ਮਨ ਹੈ ਜਿਹੜਾ ਉਹ ਵੀ ਹਰੀ ਰੂਪ ਹੀ ਆ, ਹਰੀ ਹੋ ਹਰਾ ਹੀ ਆ, ਹਰੀ ਨੂੰ ਜਪ ਕੇ ਹਰਾ ਹੋ ਜਾਣਾ, ਮਨ ਖਿੜਿਆ ਹਰਿਆ ਬਾਗ।
ਠੀਕ ਹੈ ਜੀ। ਇੱਥੇ ਮਾਰੂ ਮਹੱਲਾ ਪਹਿਲਾ ਦੇ 9ਵੇਂ ਸੋਲੇ ਦੀ ਤੇ ਜਿਹੜਾ ਨਵਾਂ ਕੋਈ ਸਿਰਲੇਖ ਸ਼ੁਰੂ ਹੈ ਔਰ ਲਿਖਿਆ ਨਹੀਂ ਹੈ ਉਹਦਾ 17 ਸੋਲਾ ਹੈ ਤੇ 9ਵਾਂ ਸੋਲਾ ਹੈ ਟੋਟਲ ਵਿੱਚ। ਇਹ ਗਿਣਤੀ ਪਿੱਛੋਂ 7ਵੇਂ ਸੋਲੇ ਤੋਂ ਬਦਲੀ ਹੋਈ ਸੀ, 9ਵੇਂ ਸੋਲੇ ਨਾਲ 3 ਲੱਗਿਆ ਹੈ ਤੇ ਇੱਥੇ 9ਵੇਂ ਸੋਲੇ ਦੀ ਸਮਾਪਤੀ ਹੈ ਜੀ।